ਮੰਗਲ ਪਾਰਾਏ ਹਨ। ਰਤਨ ਪਾਤਸ਼ਾਹਾਂ ਦੇ ਮੰਗਲ ਕੀਤੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕੀਤਾ, ਗੁਰੂ ਗ੍ਰੰਥ ਖਾਲਸੇ ਦਾ ਮੰਗਲ ਕੀਤਾ ਹੈ, ਹੁਣ ਅਕਾਲ ਪੁਰਖ ਜੀ ਦਾ ਮੰਗਲ ਕਰ ਰਹੇ ਹਨ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਮੰਗਲਾਚਰਨ ਕਰਕੇ ਮੇਰੇ ਕਥਾ ਰੰਭਦੇ ਨੇ। ਆਓ ਮਨ ਵਰਤੀਆਂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਉਹਨਾਂ ਦੀ ਕਥਾ ਪ੍ਰਾਰੰਭ ਹੋਣ ਜਾ ਰਹੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਖਲੋਆ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਨੇ। ਮਾਤ ਲੋਕ ਦੀ ਧਰਤੀ ਤੇ ਆ ਕੇ ਮਾਨਵੀ ਸਰੀਰ ਧਾਰਨ ਕਰਕੇ ਜੋ ਕੌਤਕ ਜੋ ਖੇਡਾਂ ਸਤਿਗੁਰੂ ਜੀ ਨੇ ਵਰਤਾਈਆਂ ਹਨ, ਜਿਵੇਂ ਜੀਵਾਂ ਦੀ ਕਲਿਆਣ ਕੀਤੀ ਹੈ, ਉਹ ਕਥਾ ਵਿਸਥਾਰ ਸਹਿਤ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਕਰਕੇ ਲਿਖੀ। ਹਰ ਰੋਜ਼ ਇੱਕ ਘੰਟਾ ਕਥਾ ਹੋਵੇ, ਤਕਰੀਬਨ ਸਾਲ ਭਰ ਦਾ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਨੂੰ ਲੱਗਦਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੀਲਾ ਸ਼ਬਦਾਂ ਵਿੱਚ ਸੰਪੂਰਨ ਰੂਪ ਚ ਬਿਆਨ ਨਹੀਂ ਹੋ ਸਕਦੀ, ਕੇਵਲ ਕਥਨ ਇਸ ਕਰਕੇ ਕੀਤੀ ਜਾਂਦੀ ਹੈ ਕਿ ਸਾਹਿਬ ਜੀ ਦੀ ਮਹਿਮਾ ਨੂੰ ਕਥਨ ਕਰਕੇ, ਸਤਿਗੁਰਾਂ ਦੀ ਕਥਾ ਨੂੰ ਕਥਨ ਕਰਕੇ ਜਾਂ ਸਰਵਣ ਕਰਕੇ ਸ਼ੁਭ ਸੰਪਦਾ ਦੈਵੀ ਸੰਪਦਾ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੂਪ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਆਪਣੇ ਜੀਵਨ ਨੂੰ ਰਚਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਹਾਏ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਹਾਏ ਗੁਰੂ ਸਾਹਿਬ ਜੀਓ। ਸੋਈਆ ਬਲਵੰਤ ਮਦੇ ਕੁਝ ਦੰਦ ਪ੍ਰਚੰਡ,
ਮੇਰੇ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਬਲਵੰਡ ਬੜੇ ਬੜੇ ਵੱਡੇ ਬਲਵਾਨ ਹਨ, ਔਰ ਉਹਨਾਂ ਦੇ ਭੁਜ ਡੰਡੇ ਉਹਨਾਂ ਦੀਆਂ ਬਾਹਾਂ ਉਹ ਬਹੁਤ ਵਿਸ਼ਾਲ ਨੇ, ਜਿਹਨਾਂ ਬਾਬ ਸਤਿਗੁਰਾਂ ਦਾ ਵੀ ਕਰਤਨ ਹੈ ਆਜਾਨ ਬਾਬੂ। ਅਕਾਲ ਪੁਰਖ ਪਰਮੇਸ਼ਰ ਦੀਆਂ ਇੰਨੀਆਂ ਵਿਸ਼ਾਲ ਬਾਹਾਂ ਨੇ ਕਿ ਸਾਰੇ ਬ੍ਰਹਿਮੰਡ ਨੂੰ ਉਹ ਆਪਣੇ ਕਲਾਵੇ ਵਿੱਚ ਲੈ ਸਕਦੇ। ਬਹੁਤ ਵੱਡਾ ਵਿਰਾਟ ਸਰੂਪ ਮੇਰੇ ਵਾਹਿਗੁਰੂ ਪਰਮੇਸ਼ਰ ਦਾ ਜੋ ਬਲਵਾਨ ਨੇ, ਔਰ ਜਿਨ੍ਹਾਂ ਦੀਆਂ ਬਾਹਾਂ ਬਹੁਤ ਡੰਡਿਆਂ ਵਾਂਗੂ ਮਜ਼ਬੂਤ ਹਨ।
ਅਖੰਡ ਅਖੰਡ ਕਰੇ ਖਲ ਖੰਡਾ,
ਔਰ ਜੋ ਵੱਡੇ ਭਾਰੀ ਤੇਜ ਵਾਲੇ ਹਨ, ਪ੍ਰਚੰਡ ਕਹਿੰਦੇ ਨੇ ਤੇਜ ਨੂੰ, ਪ੍ਰਤਾਪ ਨੂੰ, ਜਿਨ੍ਹਾਂ ਦਾ ਤੇਜ ਜਿਨ੍ਹਾਂ ਦਾ ਪ੍ਰਤਾਪ ਬਹੁਤ ਵੱਡਾ ਹੈ, ਜੋ ਨਾਮ ਭੰਨੇ ਜਾਣ ਵਾਲੇ ਹਨ ਅਖੰਡ, ਜਿਨ੍ਹਾਂ ਨੂੰ ਤੋੜਿਆ ਨਹੀਂ ਜਾ ਸਕਦਾ। ਅਕਾਲ ਪੁਰਖ ਜੀ ਦੀ ਜਿਹੜੀ ਮੂਰਤੀ ਹੈ ਉਹ ਟੁੱਟ ਨਹੀਂ ਸਕਦੀ, ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਉਹ ਘੱਟ ਜਾਂਦੀਆਂ ਨੇ, ਪਰ ਪਰਮੇਸ਼ਰ ਦੀ ਮੂਰਤ ਨੂੰ ਅਕਾਲ ਮੂਰਤ ਕਿਹਾ ਗੁਰੂ ਨਾਨਕ ਸਾਹਿਬ ਨੇ। ਅਕਾਲ ਮੂਰਤ ਕਹਿੰਦੇ ਨੇ ਜਿਹੜਾ ਕਦੇ ਨਾਸ ਨਾ ਹੋਵੇ, ਜੋ ਅਖੰਡ ਸਰੂਪ ਹੈ, ਔਰ ਜਿਹਦੇ ਤੇ ਕਿਸੇ ਪ੍ਰਕਾਰ ਦਾ ਦੰਡ ਨਹੀਂ। ਉਹ ਤਾਂ ਸਾਰਿਆਂ ਨੂੰ ਦੰਡ ਦੇ ਸਕਦਾ, ਪਰ ਉਹਨੂੰ ਦੰਡ ਦੇਣ ਵਾਲਾ ਕੋਈ ਨਹੀਂ, ਉਹ ਆਪ ਅਦੰਡ ਹੈ। ਖਲ ਖੰਡਾ ਮੂਰਖਾਂ ਦਾ ਨਾਸ ਕਰਨ ਵਾਲਾ ਹੈ, ਖਲਾਂ ਦਾ ਨਾਸ ਕਰਨ ਵਾਲਾ ਹੈ।
ਰਨ ਮੰਦ ਮੰਦ ਕਮੰਡਤ ਚੰਦ,
ਔਰ ਮੈਦਾਨ ਦੇ ਜੰਗ ਦੇ ਮੈਦਾਨ ਵਿਚ ਰਣ ਮੱਤੇ ਵਿਚ ਰਣ ਮੱਤੇ ਵਿਚ ਜੋਸ਼ ਨਾਲ ਕਮੰਡ ਦੇ ਜਾ ਕੇ ਭਾਵ ਰਣ ਦੇ ਵਿਚ ਬੈਰੀ ਨੂੰ ਵਿਗਾੜ ਕੇ ਮਾਰਨਾ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗੁਣ। ਅਕਾਲ ਪੁਰਖ ਪਰਮੇਸ਼ਰ ਦਾ ਵੀਰ ਅਸੀਂ ਸਰੂਪ ਵਰਣਨ ਕਰ ਰਹੇ ਨੇ, ਪਰਮੇਸ਼ਰ ਦੇ ਬੇਅੰਤ ਰੂਪ ਨੇ ਖਾਲਸਾ ਜੀ। ਕਿਸੇ ਵੀ ਸਰੂਪ ਚ ਦੇਖੋ ਅਕਾਲ ਪੁਰਖ ਨੂੰ ਉਸੇ ਸਰੂਪ ਚ ਹੀ ਨਜ਼ਰ ਆਉਂਦੇ ਨੇ। ਇਸੇ ਅਕਾਲ ਪੁਰਖ ਜੀ ਦੇ ਵੀਰ ਅਸੀਂ ਸਰੂਪ ਦਾ ਹੀ ਵਰਣਨ ਕਰ ਰਹੇ ਨੇ ਜੋ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦਾ ਨਾਸ ਕਰਨ ਵਾਲੇ ਹਨ।
ਅਖੰਡਨ ਕੇ ਅਰੀਨ
ਇੰਦਰ ਵਰਗਿਆਂ ਨੂੰ ਜਿਹੜੇ ਬੜੇ ਬੜੇ ਵੱਡੀ ਪਦਵੀ ਦੇ ਧਾਰਨੀ ਵਜਰ ਵਰਗੇ ਸ਼ਸਤਰ ਅਸਤਰ ਜਿਨ੍ਹਾਂ ਦੇ ਕੋਲ ਨੇ ਉਹ ਇੰਦਰ ਵਰਗਿਆਂ ਦਾ ਵੀ ਨਾਸ ਕਰ ਦੇਣ ਵਾਲੇ। ਇੰਦਰ ਜੋ ਬੜਾ ਵੱਡਾ ਬਲੀ ਯੋਧਾ ਰਾਜਾ ਮੰਨਿਆ ਹੈ ਉਹ ਇੰਦਰ ਵਰਗੇ ਰਾਜਿਆਂ ਦਾ ਵੀ ਨਾਸ ਕਰਨ ਦੀ ਸ਼ਕਤੀ ਅਕਾਲ ਪੁਰਖ ਜੀ ਆਪਣੇ ਕੋਲ ਰੱਖਦੇ ਹਨ। ਵਾਹਿਗੁਰੂ ਪਰਮੇਸ਼ਰ ਦੇ ਹੱਥ ਦੇ ਵਿੱਚ ਜਿਹੜਾ ਕੁਵੰਡ ਧਨਕ ਹੈ ਉਸ ਧਨਕ ਨੂੰ ਵੇਖ ਕੇ ਦੁਸ਼ਮਣਾਂ ਦਾ ਮੂੰਹ ਫੰਡਾ ਫੰਡਾ ਕਹਿੰਦੇ ਨੇ ਪੀਲਾ। ਅਕਾਲ ਪੁਰਖ ਦੇ ਹੱਥ ਦੇ ਵਿੱਚ ਧਨਕ ਵੇਖ ਕੇ ਦੁਸ਼ਮਣ ਦਾ ਮੂੰਹ ਪੀਲਾ ਪੈ ਜਾਂਦਾ। ਕਲਗੀ ਘਰ ਦੇ ਹੱਥ ਦੇ ਵਿੱਚ ਵੀ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਦੀ ਸ਼ੈਲੀ ਦੇਖੋ ਕਿਤਨੀ ਸੁੰਦਰ ਹੈ। ਇਸੇ ਕਰਕੇ ਇਹਨਾਂ ਨੂੰ ਮਹਾਂਕਵੀ ਦਾ ਖਿਤਾਬ ਪ੍ਰਾਪਤ ਹੋਇਆ ਤੇ ਚੂੜਾਮਣੀ ਜੀ ਵੀ ਕਹਿੰਦੇ ਨੇ। ਚੂੜਾਮਣੀ ਕਹਿੰਦੇ ਨੇ ਕਾਲਕਾ ਜੀ ਜਿਵੇਂ ਚੂੜਾ ਹੁੰਦਾ ਨਾ ਹੱਥ ਚ ਪਾਉਣ ਵਾਲਾ ਤੇ ਉਹਦੇ ਵਿੱਚ ਕੀਮਤੀ ਮਣੀ ਲੱਗੀ ਹੋਵੇ। ਦੁਨੀਆਂ ਦੇ ਜਿੰਨੇ ਕਵੀ ਨੇ ਨਾ ਉਹਨੇ ਚੂੜੇ ਵਾਂਗੂ ਹੱਥ ਚ ਪਾਏ ਜਿਵੇਂ ਮਾਈਆਂ ਬੀਬੀਆਂ ਦੇ ਹੱਥ ਚ ਪਾਉਣ ਵਾਲਾ ਚੂੜਾ ਹੁੰਦਾ ਹੈ। ਦੁਨੀਆਂ ਦੇ ਜਿੰਨੇ ਕਵੀ ਨੇ ਉਹ ਚੂੜੇ ਵਾਂਗੂ ਨੇ ਤੇ ਭਾਈ ਸੰਤੋਖ ਸਿੰਘ ਜੀ ਉਸ ਮਣੀ ਉਸ ਚੂੜੇ ਦੇ ਵਿੱਚ ਮਣੀ ਵਾਂਗੂ ਪ੍ਰਕਾਸ਼ ਪਾਉਂਦੇ ਨੇ ਜਿਹੜੇ ਵੱਖਰੇ ਦਿਸਦੇ ਨੇ। ਇਸ ਕਰਕੇ ਉਹਨਾਂ ਨੂੰ ਚੂੜਾ ਮਣੀ ਕਹਿੰਦੇ ਨੇ। ਕਈ ਪ੍ਰੇਮੀ ਸਵਾਲ ਕਰਦੇ ਨੇ ਕਿ ਚੂੜਾ ਮਣੀ ਦਾ ਕੀ ਅਰਥ ਹੈ। ਚੂੜਾ ਮਣੀ ਦਾ ਅਰਥ ਹੈ ਵੀ ਜਿਹੜੇ ਕਵੀਆਂ ਵਿੱਚੋਂ ਸ੍ਰੇਸ਼ਟ ਕਵੀ ਚੂੜੇ ਵਿੱਚ ਜਿਵੇਂ ਮਣੀ ਵੱਖਰੀ ਦਿਸਦੀ ਹੈ ਏਦਾਂ ਵਿਸ਼ਵ ਦੇ ਜਿੰਨੇ ਕਵੀ ਨੇ ਉਹਨਾਂ ਕਵੀਆਂ ਵਿੱਚੋਂ ਸਰਵੋਤਮ ਕਵੀ ਭਾਈ ਸੰਤੋਖ ਸਿੰਘ ਜੀ ਹਨ। ਮਾਨਵੀ ਕੋਟੀ ਦੇਵ ਕੋਟੀ ਵਿੱਚ ਵੇਖਾਂਗੇ ਤੇ ਫਿਰ ਕਲਗੀਧਰ ਜੀ ਵਰਗਾ ਕੋਈ ਕਵੀ ਨਹੀਂ। ਪਰ ਜੇ ਮਾਨਵੀ ਕੋਟੀ ਚ ਵੇਖਾਂਗੇ ਮਨੁੱਖ ਦੀ ਕੋਟੀ ਵਿੱਚ ਵੀ ਮਾਨਵੀ ਸਰੀਰ ਦੀ ਕੋਟੀ ਵਿੱਚ ਉੱਥੇ ਫਿਰ ਭਾਈ ਸੰਤੋਖ ਸਿੰਘ ਜੀ ਵਰਗਾ ਕਵੀ ਹੋਏ। ਤੇ ਭਾਈ ਸਾਹਿਬ ਜੀ ਮੰਗਲ ਕਰਦਿਆਂ ਕਹਿੰਦੇ ਮੇਰੇ ਵਾਹਿਗੁਰੂ ਦੇ ਹੱਥ ਵਿੱਚ ਕਲਗੀਧਰ ਜੀ ਦੇ ਹੱਥ ਦੇ ਵਿੱਚ ਧਨਕ ਵੇਖ ਕੇ ਦੁਸ਼ਮਣ ਦਾ ਮੂੰਹ ਪੀਲਾ ਪੈ ਜਾਂਦਾ ਹੈ। ਜਿਵੇਂ ਪਾਂਡੂ ਦਾ ਰੰਗ ਪੀਲਾ ਹੁੰਦਾ ਨਾ ਏਦਾਂ ਕਹਿੰਦੇ ਭਾਈ ਉਹਨਾਂ ਦਾ ਮੂੰਹ ਪੀਲਾ ਪੈ ਜਾਂਦਾ ਹੈ।
ਔਰ
ਜਿਸ ਵੇਲੇ ਦੁਸ਼ਮਣ ਦਾ ਭਗੇ ਨਾਸ ਕਰਦੇ ਨੇ ਉਸ ਵੇਲੇ ਫਿਰ ਮੇਰੇ ਸਾਹਿਬ ਦਾ ਅਕਾਲ ਪੁਰਖ ਦਾ ਜਿਹੜਾ ਜੱਤ ਹੈ ਉਹ ਸਾਰੇ ਬ੍ਰਹਿਮੰਡ ਵਿੱਚ ਪ੍ਰਗਟ ਹੋ ਜਾਂਦਾ ਹੈ। ਸਾਰੇ ਸੰਸਾਰ ਵਿੱਚ ਮੇਰੇ ਸਾਹਿਬ ਜੀ ਦਾ ਜੱਤ ਉਹ ਪ੍ਰਗਟ ਹੋ ਜਾਂਦਾ ਹੈ।
ਰਿਧੀਆਂ ਦੇ ਦੇਣ ਵਾਲੇ ਨੇ
ਬੁੱਧੀ ਦਾ ਦਾਨ ਦੇਣ ਵਾਲੇ ਨੇ। ਔਰ ਜੰਗ ਦੇ ਮੈਦਾਨ ਦੇ ਵਿੱਚ ਯੁੱਧ ਦੇ ਮੈਦਾਨ ਦੇ ਵਿੱਚ ਜੋ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਨੇ ਐਸੇ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਮੇਰੀ ਨਮਸਕਾਰ ਹੈ। ਅਕਾਲ ਪੁਰਖ ਨਿਰੰਕਾਰ ਦਾ ਮੰਗਲ ਕਰ ਰਹੇ ਨੇ ਭਾਈ ਸਾਹਿਬ। ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਮੇਰੀ ਨਮਸਕਾਰ ਹੈ।
ਹੁਣ
ਭਾਈ ਸਾਹਿਬ ਜੀ ਮਹਾਂਪੁਰਖਾਂ ਸੰਤਾਂ ਦਾ ਮੰਗਲ ਕਰਦੇ ਉਹ ਵੀ ਜ਼ਰੂਰੀ ਕਿਉਂਕਿ ਉਹ ਵੀ ਪਰਮੇਸ਼ਰ ਦਾ ਨਿੱਤ ਅਵਤਾਰ ਨੇ। ਜਿਹੜੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਸੰਤ ਜਨ ਨੇ ਉਹ ਅਕਾਲ ਪੁਰਖ ਦਾ ਨਿੱਤ ਅਵਤਾਰ ਨੇ ਇਸ ਧਰਤੀ ਤੇ। ਉਹਨਾਂ ਸੰਤ ਜਨਾਂ ਦਾ ਮੰਗਲ ਕਰਦੇ ਨੇ ਕਹਿੰਦੇ ਮੈਂ ਹੁਣ ਉਹਨਾਂ ਸਮੂਹ ਸੰਤਾਂ ਨੂੰ ਨਮਸਕਾਰ ਕਰਦਾ ਹਾਂ ਜਿਨ੍ਹਾਂ ਦੇ ਹਿਰਦਿਆਂ ਚ ਸੰਦੇਹ ਚਲੇ ਗਏ ਹਨ, ਜਿਨ੍ਹਾਂ ਦੇ ਹਿਰਦਿਆਂ ਚ ਸੰਸੇ ਚਲੇ ਗਏ ਹਨ, ਜਿਨ ਤੇ ਹੋਤ ਉਧਾਰ। ਐਸੇ ਮਹਾਂਪੁਰਖਾਂ ਨੂੰ ਐਸਿਆਂ ਸੰਤਾਂ ਨੂੰ ਮੇਰੀ ਨਮਸਕਾਰ ਹੈ ਜਿਨ੍ਹਾਂ ਨੂੰ ਨਮਸਕਾਰ ਕਰਕੇ ਇਸ ਜੀਵ ਦਾ ਉਧਾਰ ਹੋ ਜਾਂਦਾ ਹੈ, ਇਸ ਜੀਵ ਦੀ ਕਲਿਆਣ ਹੋ ਜਾਂਦੀ ਹੈ। ਕਿਉਂਕਿ ਉਹ ਸਤਪੁਰਖ ਆਪ ਮੁਕਤ ਮੋਰੇ ਸਾਰਿਆਂ ਵਾਲੀ ਵਸਤਾ ਨੂੰ ਧਾਰਨ ਹਨ, ਉਹ ਆਪ ਮੁਕਤ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਮੁਕਤ ਹੋ ਜਾਂਦੇ ਹਨ।
ਯੰਤਮ ਖੰ ਤੇ ਸਰਨ ਤੇ ਭਰਮ ਕਮ ਸਾਧ
ਵਿਚਾਰਮ ਕਮ ਕੰਮ ਤੇ ਕਰਮ ਜਮ ਦਾ ਮਤਲਬ ਹੈ ਹਨੇਰਾ ਯਮਰਾਜ ਦਾ ਭੈ ਇਹਦੇ ਭਾਈ ਜਿਹੜੇ ਸੰਤ ਜਨਾਂ ਦੀ ਸੰਗਤ ਹੈ ਸਤਪੁਰਖਾਂ ਦੀ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਸੂਰਜ ਦੇ ਸਮਾਨ ਪ੍ਰਕਾਸ਼ ਕਰਕੇ ਜਮਾਂ ਦੇ ਭੈ ਨੂੰ ਹਰ ਲੈਣ ਵਾਲੀ ਤੇ ਫਿਰ ਜਿਵੇਂ ਆਕਾਸ਼ ਦੇ ਵਿੱਚ ਬੱਦਲਾਂ ਦਾ ਹਨੇਰਾ ਛਾ ਜਾਂਦਾ ਉਸ ਬੱਦਲ ਦੇ ਹਨੇਰੇ ਵਾਸਤੇ ਉਹਨਾਂ ਮਹਾਂਪੁਰਖਾਂ ਸਤਪੁਰਖਾਂ ਦੀ ਜਿਹੜੀ ਸੰਗਤ ਹੈ ਉਹ ਹਵਾ ਦੇ ਸਮਾਨ ਜਿਵੇਂ ਹਵਾ ਚੱਲਦੀ ਤੇ ਬੱਦਲ ਉੱਡ ਜਾਂਦੇ ਨੇ ਇਸੇ ਤਰ੍ਹਾਂ ਸਤਪੁਰਖਾਂ ਦੀ ਸੰਗਤ ਕਰੀਏ ਤੇ ਮਨ ਚ ਭਰਮ ਨੂੰ ਉੱਡ ਜਾਂਦੇ ਮਨ ਚ ਭਰਮ ਨਹੀਂ ਰਹਿੰਦੇ ਕਰਤੇ ਦੂਰ ਹੋ ਜਾਂਦੇ ਹਨ
ਕਿਉਂ ਪਈ ਮੋਰ ਮਨੋਰਥ ਭਇਓ ਜਹਾਜੋਂ
ਬੇਨਤੀ ਕਰਦੇ ਨੇ ਅਕਾਲ ਪੁਰਖ ਮੇਰਾ ਜਿਹੜਾ ਮਨੋਰਥ ਹੈ ਨਾ ਗੁਰੂ ਸਾਹਿਬ ਜੀ ਤੁਹਾਡਾ ਜਸ ਲਿਖਣ ਦਾ ਇਹ ਮਨੋਰਥ ਭਾਈ ਸੰਤੋਖ ਸਿੰਘ ਜੀ ਦਾ ਕਿ ਮਹਾਰਾਜ ਮੈਂ ਤੁਹਾਡਾ ਜਸ ਲਿਖਾਂ ਤੁਹਾਡੀ ਮਹਿਮਾ ਲਿਖਾਂ ਇਹ ਮੇਰਾ ਮਨੋਰਥ ਹੈ ਜਹਾਜ਼ ਵਾਂਗੂ ਪਰ ਇਹ ਜਹਾਜ਼ ਨੇ ਚੱਲਣਾ ਤੇ ਅੱਗੇ ਵਿਘਨਾਂ ਦਾ ਸਮੁੰਦਰ ਬੜਾ ਵੱਡਾ ਹੈ ਸਰੀਰ ਨੂੰ ਕੋਈ ਖੇਚੜ ਆ ਜਾਏ ਇਹਦੀ ਵਿਘਨ ਹੈ ਇਤਿਹਾਸ ਨਾ ਮਿਲੇ ਲਿਖਣ ਵਾਸਤੇ ਇਹ ਵੀ ਵਿਘਨ ਹੈ ਕਵਿਤਾ ਜਿਹੜੀ ਢਿੱਲੀ ਪੈ ਜਾਏ ਇਹ ਵੀ ਵਿਘਨ ਹੈ ਇਹਦੇ ਵਿਘਨਾਂ ਦੇ ਹਜ਼ਾਰਾਂ ਹੀ ਸਮੁੰਦਰ ਦੇ ਉਹ ਸਮੁੰਦਰ ਸਮਾਨ ਨੇ ਮਨੋਰਥ ਹੈ ਕਿ ਮੈਂ ਗੁਰੂ ਦਾ ਜਸ ਲਿਖਾਂ ਇਹ ਮਨੋਰਥ ਦਾ ਜਹਾਜ਼ ਹੈ ਪਰ ਇਹ ਜਹਾਜ਼ ਲੰਘਣਾ ਜਿਹਦੇ ਵਿੱਚੋਂ ਉਹ ਵਿਘਨਾਂ ਦਾ ਸਮੁੰਦਰ ਹੈ ਅਨੇਕਾਂ ਵਿਘਨ ਨੇ ਕਿਉਂਕਿ ਭਾਈ ਸਾਹਿਬ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਨਾ ਖਾਲਸਾ ਜੀ ਇਹ ਘਰ ਦੇ ਵਿੱਚ ਪ੍ਰਸ਼ਾਦਾ ਵੀ ਨਹੀਂ ਸੀ ਪਕਦਾ ਭਾਈ ਸਾਹਿਬ ਬੁੜੀਆ ਨਗਰ ਤੇ ਉੱਥੇ ਭਾਈ ਸਾਹਿਬ ਜੀ ਨੇ ਵੀ ਲਿਖਿਆ ਹੈ ਤੇ ਇਹ ਹਾਲਤ ਸੀ ਉਸ ਵੇਲੇ ਤੇ ਕਰਜ਼ਦਾਰ ਠਾਂਡੇ ਰਹਿਣ ਦੇਸ਼ ਮੁਖ ਗਾਰ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈਅਤ ਹੈ ਇਹ ਕਰਜ਼ਾ ਲੈਣ ਵਾਲੇ ਦਰਵਾਜ਼ੇ ਤੇ ਖਲੋਤੇ ਰਹਿੰਦੇ ਨੇ ਕਿਸੇ ਕੋਲੋਂ ਪਰਚੂਨ ਦਾ ਸਮਾਨ ਲਿਆ ਤੇ ਉਹਨੂੰ ਪੈਸਾ ਨੀ ਦੇ ਹੋਇਆ ਉਹ ਆ ਕੇ ਮੰਗਦੇ ਨੇ ਜਿਹਦੇ ਕੋਲੋਂ ਦੁੱਧ ਦਹੀਂ ਆਉਂਦਾ ਉਹ ਪੈਸੇ ਮੰਗਦਾ ਤੇ ਹੁਣ ਮੇਰੇ ਕੋਲ ਤਾਂ ਕੋਈ ਰੋਜ਼ਗਾਰ ਨੀ ਕਿਉਂਕਿ ਮੈਂ ਤਾਂ ਇਹੀ ਕੰਮ ਕਰ ਰਿਹਾ ਗੁਰੂ ਦਾ ਜਸ ਲਿਖਣ ਦਾ ਰੋਜ਼ਗਾਰ ਹੈ ਨੀ ਤੇ ਰੋਜ਼ਗਾਰ ਤੋਂ ਬਿਨਾਂ ਰੋਜ਼ਗਾਰਾਂ ਖਾਣੀਆਂ ਪੈਂਦੀਆਂ ਉਹਨਾਂ ਦੀਆਂ ਕਿਉਂਕਿ ਕਰਜ਼ਾ ਲੈਣ ਵਾਲਿਆਂ ਨੇ ਤਾਂ ਗਾਲਾਂ ਹੀ ਕੱਢਣੀਆਂ ਨੇ ਉਹਨੂੰ ਅਨੇਕਾਂ ਪ੍ਰਕਾਰ ਦੇ ਜਿਹੜੇ ਵਿਘਨ ਨੇ ਭਾਈ ਸਾਹਿਬ ਜੀ ਕਹਿੰਦੇ ਉਹ ਸਮੁੰਦਰ ਵਾਂਗਰ ਨੇ ਉਹ ਸਮੁੰਦਰ ਵਾਂਗਰ ਨੇ ਉਸ ਸਮੁੰਦਰ ਦੇ ਵਿੱਚੋਂ ਮੇਰੇ ਮਨ ਦੇ ਮਨੋਰਥ ਦਾ ਇਹ ਜਿਹੜਾ ਜਹਾਜ਼ ਹੈ ਇਹ ਮੈਂ ਗੁਰੂ ਜਸ ਲਿਖਣਾ ਹੈ ਉਹਨਾਂ ਵਿਘਨਾਂ ਦੇ ਸਮੁੰਦਰ ਵਿੱਚੋਂ ਨਿਕਲਣਾ ਹੈ
ਕਰਨਕਾਰ ਕਰੀ ਗੁਰ ਕਰਨਾ ਕਦ ਪਹੁੰਚੋ ਕਦ ਕਰੇ ਦਿਨ ਪਰਨਾ
ਭਾਈ ਸਾਹਿਬ ਜੀ ਕਹਿੰਦੇ ਜੇ ਕਰਨਹਾਰ ਅਕਾਲ ਪੁਰਖ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਆਪਣੀ ਕਿਰਪਾ ਕਰਨ ਤਾਂ ਮੇਰਾ ਇਹ ਜਹਾਜ਼ ਪਾਰ ਲੱਗ ਸਕਦਾ ਇਹਨਾਂ ਵਿਘਨਾਂ ਦੇ ਸਮੁੰਦਰਾਂ ਤੋਂ ਤੇ ਗੁਰੂ ਦੀ ਵਡਿਆਈ ਜਿਹੜਾ ਮੈਂ ਗੁਰੂ ਦੀ ਕਥਾ ਲਿਖਣ ਲੱਗਾ ਜਾਂ ਸੁਣਾਉਣ ਲੱਗਾ ਇਹ ਅਨੇਕਾਂ ਪ੍ਰਕਾਰ ਦੇ ਵਿਘਨ ਆ ਸਕਦੇ ਨੇ ਸੁਣਨ ਵਾਲਿਆਂ ਨੂੰ ਵੀ ਤੇ ਕਰਨ ਵਾਲਿਆਂ ਨੂੰ ਵੀ ਪਰ ਉਹਨਾਂ ਨੇ ਪਹਿਲੋਂ ਬੇਨਤੀ ਕਰ ਲੈਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਕਿਰਪਾ ਕਰਕੇ ਆਪਣਾ ਜਸ ਕਰਾਉਣਾ ਤੇ ਸੁਣਾਉਣਾ ਆਪ ਹੀ ਰਹਿਮਤ ਕਰਨੀ ਭਾਈ ਸਾਹਿਬ ਜੀ ਕਹਿੰਦੇ ਮਹਾਰਾਜ ਕਰਨਾ ਵਾਲੇ ਕਿਰਪਾ ਵਾਲੇ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਤੇ ਮੈਂ ਕੰਢੇ ਤੇ ਪਹੁੰਚ ਸਕਾਂ ਮੇਰਾ ਇਹ ਜਹਾਜ਼ ਪਾਰਲੇ ਕੰਢੇ ਤੇ ਪਹੁੰਚ ਜਾਏ ਮੈਂ ਤੁਹਾਡੀ ਵਡਿਆਈ ਤੁਹਾਡਾ ਜਸ ਲਿਖ ਸਕਾਂ
ਤੁਮਰੋ ਨਾਮ ਨਿਬਾਹੋ ਲਾਜਾ ਕਰੋ ਗ੍ਰੰਥ ਪੂਰਨ ਸ਼ੁਭ ਕਾਜਾ
ਭਾਈ ਸਾਹਿਬ ਬੇਨਤੀ ਕਰਦੇ ਨੇ ਹੇ ਪ੍ਰਭੂ ਤੁਸੀਂ ਆਪਣੇ ਨਾਮ ਦੀ ਲਾਜ ਨਿਭਾਇਆ ਜੇ ਲੋਕਾਂ ਨੇ ਕਹਿਣਾ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ ਮਹਾਰਾਜ ਤੁਹਾਡੇ ਨਾਂ ਨੂੰ ਲਾਜ ਆਉਣੀ ਹੈ ਜੇ ਜਸ ਨਾਂ ਲਿਖਿਆ ਗਿਆ ਤੇ ਸਤਿਗੁਰੂ ਜੀ ਤੁਸੀਂ ਆਪ ਕਿਰਪਾ ਕਰਕੇ ਆਪਣੇ ਨਾਮ ਦੀ ਜੋ ਤੁਹਾਡਾ ਸਿਰਦ ਮਹਾਰਾਜ ਜੀ ਆਪਣੇ ਨਾਮ ਦੀ ਲਾਜ ਜਪਾਇਆ ਜੇ ਔਰ ਇਹ ਜੋ ਗ੍ਰੰਥ ਮੈਂ ਸ਼ੁਭ ਗ੍ਰੰਥ ਲਿਖਣ ਜਾ ਰਿਹਾ ਹਾਂ ਇਹ ਗ੍ਰੰਥ ਆਪ ਜੀ ਨੇ ਕਿਰਪਾ ਕਰਕੇ ਸੰਪੂਰਨ ਕਰਾਉਣਾ।
ਕਲ ਕਰਨਾ ਬਿਨ ਅੱਖਰ ਏਕੋ ਮੈਂ ਉਪਜਤ ਮੁਜਰੀ ਦੇ ਪ੍ਰਭੂ
ਪ੍ਰਭੂ ਜੀ ਤੁਹਾਡੀ ਕਿਰਪਾ ਤੋਂ ਬਿਨਾਂ ਇੱਕ ਅੱਖਰ ਵੀ ਮੇਰੇ ਹਿਰਦੇ ਚੋਂ ਪੈਦਾ ਨਹੀਂ ਹੋ ਸਕਦਾ ਤੇ ਮੈਂ ਇੱਕ ਅੱਖਰ ਵੀ ਲਿਖ ਸਕਾਂ ਜਦੋਂ ਤੱਕ ਤੁਹਾਡੀ ਕਿਰਪਾ ਨਹੀਂ ਹੁੰਦੀ ਸਤਿਗੁਰੂ ਜੀ ਉਦੋਂ ਤੱਕ ਮੈਂ ਇੱਕ ਅੱਖਰ ਵੀ ਨਾ ਉਚਾਰਨ ਕਰ ਸਕਦਾ ਨਾ ਮੇਰੇ ਹਿਰਦੇ ਚ ਇੱਕ ਅੱਖਰ ਪੈਦਾ ਹੋ ਸਕਦਾ। ਇੱਕ ਅੱਖਰ ਤੁਹਾਡੀ ਕਿਰਪਾ ਨਾਲ ਪੈਦਾ ਹੋਣਾ, ਤੁਹਾਡੀ ਕਿਰਪਾ ਨਾਲ ਹੀ ਮੇਰੇ ਹਿਰਦੇ ਚ ਵਿਵੇਕ ਪੈਦਾ ਹੋਣਾ, ਜਿਸ ਵਿਵੇਕ ਨਾਲ ਮੈਂ ਆਪ ਜੀ ਦੀ ਕਥਾ ਨੂੰ ਕਥਨ ਕਰਨਾ ਹੈ।
ਦੂਹੇਰਾ ਗੁਰਪਗ ਪ੍ਰੇਮ ਸਮੁੰਦਰ ਧਨ
ਭਾਈ ਸਤਿਗੁਰਾਂ ਦੇ ਚਰਨਾਂ ਦਾ ਜਿਹੜਾ ਪ੍ਰੇਮ ਹੈ ਉਹ ਸਮੁੰਦਰ ਦੇ ਸਮਾਨ ਹੈ ਔਰ ਉਹਦੇ ਵਿੱਚੋਂ ਕਹਿੰਦੇ ਜਿਹੜੀ ਕਵਿਤਾ ਦੀ ਅੰਮ੍ਰਿਤ ਦੀ ਦਾਤ ਹੈ ਉਹ ਮੈਨੂੰ ਗੁਰੂ ਰੂਪੀ ਪ੍ਰੇਮ ਦੇ ਸਮੁੰਦਰ ਚੋਂ ਹੀ ਮਿਲਣੀ। ਜਿਹੜੀ ਇਹਨਾਂ ਕਵਿਤਾ ਲਿਖਣੀ ਹੈ ਭਾਈ ਸਾਹਿਬ ਕਹਿੰਦੇ ਇਹ ਕਵਿਤਾ ਦੀ ਅੰਮ੍ਰਿਤ ਹੈ ਨਾ, ਇਹ ਕਵਿਤਾ ਦੀ ਜਿਹੜੀ ਅੰਮ੍ਰਿਤ ਦੀ ਦਾਤ ਹੈ ਇਹ ਵੀ ਮੈਨੂੰ ਗੁਰੂ ਰੂਪੀ ਪ੍ਰੇਮ ਰੂਪੀ ਸਮੁੰਦਰ ਚੋਂ ਹੀ ਮਿਲਣੀ ਹੈ।
ਇੱਕ ਬਿਨਾਰਕ ਪੀਵਈ ਮਤ ਪ੍ਰਕਾਰ
ਇੱਕ ਅੰਮ੍ਰਿਤ ਹੈ ਜਿਹੜੇ ਦੇਵਤੇ ਪੀਂਦੇ ਨੇ ਪਰ ਖਾਲਸਾ ਜੀ ਇੱਕ ਅੰਮ੍ਰਿਤ ਆ ਗੁਰੂ ਦੀ ਕਥਾ ਦਾ ਇਹ ਸਿੱਖ ਰੂਪੀ ਦੇਵਤੇ ਪੀਂਦੇ ਨੇ ਜਿਹਨੂੰ ਪੀ ਕੇ ਸੁਮਤ ਦਾ ਪ੍ਰਕਾਸ਼ ਹੁੰਦਾ। ਆਹ ਜਿਹੜੀ ਸਤਿਗੁਰਾਂ ਦੀ ਕਥਾ ਹੈ ਇਹ ਅੰਮ੍ਰਿਤ ਹੈ, ਇਹ ਅੰਮ੍ਰਿਤ ਦੀਆਂ ਬੂੰਦਾਂ ਨੇ ਤੇ ਪੀਂਦੇ ਕੌਣ ਨੇ ਸਿੱਖ ਰੂਪੀ ਦੇਵਤੇ ਤੇ ਉਹ ਅੰਮ੍ਰਿਤ ਨੂੰ ਪੀ ਕੇ ਤੇ ਉਹ ਅਮਰ ਹੋ ਜਾਂਦੇ ਨੇ ਤੇ ਕਹਿੰਦੇ ਇਸ ਅੰਮ੍ਰਿਤ ਨੂੰ ਪੀ ਕੇ ਸਿੱਖ ਵਿੱਚ ਕੁਮਤ ਪੈਦਾ ਹੋ ਜਾਂਦੀ ਕੁਮਤ ਤੇ ਮੈਂ ਆਪਣਾ ਜੀਵਨ ਕਿਵੇਂ ਜਿਉਣਾ, ਮੇਰੇ ਜੀਵਨ ਦੇ ਜਿਉਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ, ਮੇਰਾ ਆਚਰਣ ਮੇਰਾ ਵਿਚਰਣ ਮੇਰੀ ਬੋਲੀ ਮੇਰੀ ਕਰਨੀ ਮੇਰਾ ਕਰਮ ਮੇਰਾ ਧਰਮ ਉਹ ਕੀ ਹੈ। ਕਹਿੰਦੇ ਉਸ ਮਤ ਦਾ ਪ੍ਰਕਾਸ਼ ਹਿਰਦੇ ਚ ਹੁੰਦਾ ਹੈ ਇਸ ਕਥਾ ਰੂਪੀ ਅੰਮ੍ਰਿਤ ਰੂਪੀ ਕਰਕੇ ਸਰਵਣ ਕਰਕੇ
ਇੱਕ ਦਿਨਾਰ ਰੂਪੀ ਮਈ ਨਿਤ ਹਸਮਤ ਪ੍ਰਕਾਸ਼
ਜਿਹੜੇ ਗੁਰੂ ਕੇ ਸਿੱਖ ਇਸ ਅੰਮ੍ਰਿਤ ਨੂੰ ਪੀਵਣਗੇ ਦੇਵਤੇ ਰੂਪੀ ਸਿੱਖ ਪੀਣਗੇ ਉਹਨਾਂ ਵਿੱਚ ਨਿਤ ਹੀ ਸਮਤ ਦਾ ਪ੍ਰਕਾਸ਼ ਹੋਵੇਗਾ।
ਜੋ ਪਈ ਫਿਜ਼ੀਕਲ ਤਾਰ ਪੂਰੇ ਜਗ ਰਾਈ
ਕਿਸੇ ਵੀ ਗ੍ਰੰਥ ਨੂੰ ਲਿਖਣ ਤੋਂ ਪਹਿਲਾਂ ਉਸ ਗ੍ਰੰਥ ਦੀ ਪ੍ਰਸਤਾਵਨਾ ਲਿਖੀ ਜਾਂਦੀ, ਉਸ ਗ੍ਰੰਥ ਦੀ ਮੁੱਢ ਦੀ ਭੂਮਿਕਾ ਲਿਖੀ ਜਾਂਦੀ ਵੀ ਉਹ ਕਥਾ ਕਿਵੇਂ ਲਿਖੀ ਗਈ। ਭਾਈ ਸਾਹਿਬ ਜੀ ਨੇ ਇਹ ਕਥਾ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਕੀਤਾ ਤੇ ਉਹਨਾਂ ਨੇ ਕਥਾ ਆਪ ਨੀ ਕਹਿਣੀ, ਭਾਈ ਸਾਹਿਬ ਨੇ ਸਾਰੀ ਕਥਾ ਭਾਈ ਬਾਲਾ ਜੀ ਕੋਲੋਂ ਕਰਵਾਉਣੀ ਹੈ। ਭਾਈ ਬਾਲਾ ਸੰਦਰਵਾਸ ਅੱਗੇ ਆਵੇਗਾ ਕਿ ਭਾਈ ਬਾਲਾ ਜੀ ਦੇ ਮੁਖਾਰ ਮਿਲ ਚੋ ਸੁਣੋ ਤੇ ਸੁਣ ਕੌਣ ਰਹੇ ਨੇ ਗੁਰੂ ਅੰਗਦ ਸਾਹਿਬ ਜੀ, ਭਾਈ ਪਾਰੋ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਰੇ ਕਥਾ ਹੋ ਕਿੱਥੇ ਰਹੀ ਹੈ? ਖਡੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਮੰਦ ਅਖਾੜਾ ਸਾਹਿਬ ਹੁਣ ਮੁੱਢ ਬੰਨਣ ਲੱਗੇ ਨੇ ਕਥਾ ਦਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਚਖੰਡ ਜਾਣ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਵਿੱਚ ਕਰਤਾਰਪੁਰੇ ਜਗ ਰਾਜੀ ਜਗਤ ਦੇ ਰਾਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਦਿੱਤੀ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪੰਜ ਪੈਸੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੀਤੀ।
ਆਪਣੇ ਕੀਨ ਸੱਚ ਖੰਡ ਪਿਆਨਾ ਜੋ ਤੁਰੋ ਜਿਵ ਤਨ ਪਲਕਾਨਾ।
ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਚਾਂਦੇ ਪਾ ਦਿੱਤੇ, ਆਪ ਮੇਰੇ ਸਾਹਿਬ ਜੀ ਨੇ ਸੱਚਖੰਡ ਗਮਨ ਕਰਨ ਦੀਆਂ ਤਿਆਰੀਆਂ ਕਰ ਲਈਆਂ, ਸੱਚਖੰਡ ਚਲੇ ਗਏ ਤੇ ਕਹਿੰਦੇ ਜੋਤ ਇੱਥੇ ਹੀ ਰਹੀ ਕੇਵਲ ਦੂਸਰਾ ਸਰੀਰ ਬਦਲਿਆ ਹੈ। ਪੱਤੇ ਤੇ ਬਲਵੰਡ ਜੀ ਨੇ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਰਾਮ ਕਲੀ ਜੀ ਵਾਰ ਕੇ ਬਚਨ ਕਹੇ ਨੇ,
ਜੋਤ ਪੋਹਾ ਜੁਗਤ ਸਾਏ ਸਹ ਕਾਇਆ ਫੇਰ ਪਲਟੀ ਹੈ, ਝੂਲੇ ਤੋਂ ਸੱਤ ਨਿਰੰਜਨੀ ਮਨ ਸਭ ਤੋਂ ਬੈਠਾ ਗੁਰ ਹੱਟੀ ਹੈ।
ਜੋਤ ਉਹੀ ਹੈ, ਕੇਵਲ ਸਰੀਰ ਬਦਲਿਆ, ਕਿਉਂਕਿ ਜਿਹੜਾ ਕੰਮ ਕਰਨਾ ਸੀ ਉਸ ਕੰਮ ਨੂੰ ਕਰਨ ਲਈ ਸਮਾਂ ਚਾਹੀਦਾ ਤੇ ਸਰੀਰ ਦੀ ਹੱਦ ਸੀ, ਰੱਖਣ ਨੂੰ ਸਰੀਰ ਰੱਖ ਵੀ ਸਕਦੇ ਸਨ 2-2.5 ਸਾਲ। ਪਰ ਸਤਿਗੁਰੂ ਜੀ ਨੇ ਮਾਨਵੀ ਲੀਲਾ ਕੀਤੀ ਹੈ ਨਾ, ਤੇ ਮਾਨਵੀ ਸਰੀਰ ਦੀ ਉਮਰ ਮੁਤਾਬਕ ਸਤਿਗੁਰੂ ਜੀ ਨੇ ਕੇਵਲ ਸਰੀਰ ਬਦਲਿਆ, ਜੋਤ ਵੀ ਉਹੀ ਹੈ, ਜੁਗਤ ਵੀ ਉਹੀ ਹੈ। ਬਸ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਹੋ ਗਏ ਤੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਗਏ। ਇੱਥੇ ਮੈਂ ਇੱਕ ਬਚਨ ਸਾਂਝਾ ਕਰਾਂ, ਸਿੱਖ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਤਾਂ ਹੀ ਅਸੀਂ ਰੋਜ਼ ਕਹਿੰਦੇ ਹਾਂ ਤੁਮਰੀ ਗੱਤ ਵਿੱਚ ਤੂੰ ਹੀ ਜਾਣੀ। ਪਰ ਜਿਸ ਦਿਨ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਉਸ ਦਿਨ ਉਹ ਸਿੱਖ ਸਿੱਖ ਦੀ ਰਹਿੰਦਾ, ਗੁਰੂ ਦਾ ਸਰੂਪ ਹੋ ਜਾਂਦਾ। ਇਹਦੀ ਪ੍ਰਤੱਖ ਉਦਾਹਰਣ ਹੈ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਗਿਆ ਜਦੋਂ ਗੱਤ ਸਮਝ ਗਏ। ਜਦੋਂ ਗੱਤ ਦੀ ਸਮਝ ਆ ਗਈ ਉਸ ਦਿਨ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਹੋ ਗਏ, ਭਾਈ ਲਹਿਣਾ ਗੁਰੂ ਅੰਗਦ ਹੋ ਗਏ ਤੇ ਕਹਿੰਦੇ ਜੋਤ ਉਹੀ ਹੈ, ਕੇਵਲ ਦੂਸਰਾ ਬਿਬ ਦਾ ਅੱਖਰ ਅਸਾ ਦੋ, ਕੇਵਲ ਦੂਸਰਾ ਸਰੀਰ ਬਦਲਿਆ ਹੈ।
ਕਿਉਂ ਅਸ ਪਤੀ ਸੁਪੋਸ਼ੀ ਕੀਤਾ ਦਿੱਤਾ ਤਨ ਅੱਜ ਕੈ।
ਉਦਾਹਰਣ ਦਿੰਦੇ ਨੇ ਜਿਵੇਂ ਇੱਕ ਚੱਕਰਵਰਤੀ ਰਾਜਾ ਰਾਜਪਤੀ ਚੱਕਰਵਰਤੀ ਬਾਦਸ਼ਾਹ ਨੂੰ ਕਹਿੰਦੇ ਹਨ। ਇੱਕ ਚੱਕਰਵਰਤੀ ਰਾਜਾ ਚੱਕਰਵਰਤੀ ਬਾਦਸ਼ਾਹ ਹੁੰਦਾ ਹੈ, ਉਹ ਜਿਸ ਵੇਲੇ ਆਪਣੀ ਸਭਾ ਜਾ ਕੇ ਬੈਠਦਾ ਤੇ ਇੱਕ ਦਿਨ ਹੋਰ ਕੱਪੜੇ ਪਾਏ ਹੁੰਦੇ ਨੇ, ਅਗਲੇ ਦਿਨ ਆਉਂਦਾ ਤੇ ਨਵੀਂ ਪੁਸ਼ਾਕ। ਪੁਸ਼ਾਕ ਤਾਂ ਬਦਲਦੀ ਹੈ ਪਰ ਅੰਦਰ ਸਰੀਰ ਤਾਂ ਹੀ ਨਾ ਬਦਲਦਾ, ਰਾਜਾ ਤਾਂ ਉਹੀ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਸਰੀਰ ਤਾਂ ਬਦਲਿਆ ਪਰ ਅੰਦਰ ਜੋਤ ਉਹੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ, ਜੋਤ ਨਹੀਂ ਬਦਲੀ। ਜਿਵੇਂ ਰਾਜੇ ਦੇ ਸਰੀਰ ਦੀ ਪੁਸ਼ਾਕ ਵਿੱਚ ਕੱਪੜਾ ਬਸਤਰ ਛੱਡ ਕੇ ਦੂਸਰੀ ਪੁਸ਼ਾਕ ਸਰੀਰ ਤੇ ਧਾਰਨ ਕਰਕੇ ਅਗਲੇ ਦਿਨ ਫੇਰ ਨਵੀਂ ਸਭਾ ਚ ਆ ਕੇ ਬੈਠਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਸਰੀਰ ਬਦਲਿਆ, ਜੋਤ ਉਹੀ ਹੈ।
ਕਿਉਂ ਕੰਧੂਰ ਮੈਂ ਅਨਬਿਲਾ ਕੇ ਕਲਮਲ ਕਲ ਭਾਗੇ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਕੀ ਕੀਤਾ, ਕਰਤਾਰਪੁਰ ਸਾਹਿਬ ਛੱਡ ਕੇ ਖਡੂਰ ਸਾਹਿਬ ਆਣ ਕੇ ਵਿਰਾਜਮਾਨ ਹੋ ਗਏ। ਗੁਰੂ ਨਾਨਕ ਸਾਹਿਬ ਨੇ ਗੁਰਦਾ ਗੱਦੀ ਦੇ ਦਿੱਤੀ ਤੇ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰ ਹੈ ਜੋਤ ਜਗਾਏ। ਸ੍ਰੀ ਖਡੂਰ ਸਾਹਿਬ ਆ ਗਏ ਔਰ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਵਿਰਾਜਮਾਨ ਹੋਏ, ਜਿਨ੍ਹਾਂ ਦਾ ਸਿਮਰਨ ਕਰਕੇ ਕਲਯੁਗ ਦੇ ਕਾਲੇ ਪਾਪ ਨੱਸ ਜਾਂਦੇ ਹਨ। ਜਦੋਂ ਰਤਨਾ ਤੁੱਕਈਏ ਧੰਨ ਗੁਰੂ ਅੰਗਦ ਦੇਵ ਸਾਹਿਬ ਤੇ ਉਸੇ ਵੇਲੇ ਪਾਪ ਨੱਸ ਜਾਂਦੇ, ਕਲਯੁਗ ਦੇ ਪਾਪ ਨੱਸ ਜਾਂਦੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਸਿਮਰਨ ਕਰਕੇ।
ਅੰਗਦ ਗੁਰੂ ਤੀਨ ਕੰਡੂਰ ਨਿਵਾਸ,
ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਤਰ ਤੇ ਬੈਠੇ। ਇਸੇ ਖਡੂਰ ਸਾਹਿਬ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਨਿਵਾਸ ਰੱਖਿਆ, ਇਸੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਿਵਾਸ ਹੈ।
ਨਰਮੀ ਉਧਾਰਨ ਕਾਰਨੇ ਭਗਤ ਪ੍ਰਕਾਸ਼,
ਨਰਾਂ ਦਾ ਉਧਾਰ ਕਰਨ ਲਈ ਜੀਵਾਂ ਦਾ ਉਧਾਰ ਕਰਨ ਲਈ ਸਤਿਗੁਰੂ ਦੀ ਭਗਤੀ ਦਾ ਪ੍ਰਕਾਸ਼ ਹੈ। ਜਿਹੜੀ ਡਿਊਟੀ ਗੁਰੂ ਨਾਨਕ ਸਾਹਿਬ ਲਾ ਗਏ ਨੇ ਉਹ ਡਿਊਟੀ ਨਿਭਾ ਰਹੇ ਨੇ ਗੁਰੂ ਅੰਗਦ ਸਾਹਿਬ ਜੀ, ਇਹ ਜੀਵਾਂ ਦੇ ਉਧਾਰ ਵਾਸਤੇ ਸਾਡੇ ਦੇ ਅਸਮਾਨ ਦੇ ਜੀਵਾਂ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਭਗਤੀ ਦਾ ਪ੍ਰਕਾਸ਼ ਕਰ ਰਹੇ ਨੇ।
ਸਵਈਆ ਇੱਕ ਪਾਤਰ ਆਸਨ ਦਾਤੀ ਅਸੀਂ ਧਿਆਨ ਵਿਖੇ ਗੁਰੂ ਅੰਗਦ ਹੋਏ।
ਇੱਕ ਦਿਨ ਦਾ ਬਚਨ ਹੈ, ਇਹ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਆਸਣ ਡਾਹਿਆ ਹੋਇਆ ਚੌਂਕੜਾ ਮਾਰ ਕੇ ਬੈਠ ਗਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਧਿਆਨ ਵਿਚ ਸੁਰਤ ਨੂੰ ਜੋੜ ਲਿਆ, ਹਿਰਦੇ ਚ ਗੁਰੂ ਨਾਨਕ ਸਾਹਿਬ ਦੀ ਮੂਰਤ ਬਿਠਾ ਲਈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਵਿਚ ਆਪਣੀ ਸੁਰਤ ਜੋੜ ਲਈ ਹੈ।
ਗੁਰੂ ਨਾਨਕ ਦੇ ਪਦ ਪੰਕਜ ਨਿਰੰਤਰੀ ਉਦਲੋਚਨ ਕੋਏ,
ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਨਿਰੰਤਰ ਲਗਾਤਾਰ ਹਿਰਦੇ ਚ ਧਾਰਨ ਕੀਤਾ ਹੋਇਆ ਔਰ ਆਪਣੀਆਂ ਅੱਖਾਂ ਦੇ ਕੋਨਿਆਂ ਨੂੰ ਬੰਦ ਕੀਤਾ ਹੋਇਆ। ਕੋਏ ਕਹਿੰਦੇ ਨੇ ਕੋਨਿਆਂ ਨੂੰ, ਭਾਵ ਨੇਤਰ ਬੰਦ ਕੀਤੇ ਹੋਏ ਨੇ ਔਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਉਹ ਇੱਕ ਰੱਬ ਆਪਣੇ ਹਿਰਦੇ ਚ ਧਾਰਨ ਕੀਤਾ
ਹੋਇਆ।
ਕੁਝ ਸਮਾਂ ਬੀਤਿਆ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਮਨ ਦੇ ਵਿਚ ਇੱਕ ਵਿਚਾਰ ਪੈਦਾ ਹੋਇਆ, ਬੈਠਿਆਂ ਬੈਠਿਆਂ ਗੁਰਨਤ ਪੈਦਾ ਹੋਇਆ। ਐਸੇ ਸਤਿਗੁਰੂ ਜੀ ਜਿਹੜੇ ਆਪਣੇ ਸੇਵਕਾਂ ਦੇ ਭਰਮਾਂ ਦਾ ਨਾਸ ਕਰਨ ਵਾਲੇ ਨੇ, ਕਿੰਕਰ ਕਿੰਕਰ ਕਹਿੰਦੇ ਨੇ ਸੇਵਕਾਂ ਨੂੰ, ਭਰਮ ਜਾਪ ਜਗੋਏ ਜਿਹੜੇ ਆਪਣੇ ਸੇਵਕਾਂ ਦੇ ਭਰਮਾਂ ਦਾ ਨਾਸ ਕਰਨ ਵਾਲੇ ਨੇ, ਉਹਨਾਂ ਦੇ ਹਿਰਦੇ ਵਿਚ ਬੈਠਿਆਂ ਬੈਠਿਆਂ ਇੱਕ ਵਿਚਾਰ ਤੁਰੀ, ਗੁਰੂ ਅੰਗਦ ਸਾਹਿਬ ਜੀ ਦੇ ਚਿੱਤ ਵਿਚ ਬੈਠਿਆਂ ਬੈਠਿਆਂ ਇੱਕ ਤੁਰਨਾ ਤੁਰਿਆ।
ਪਰਮੇਸ਼ਰ ਜੀ ਗੁਰੂ ਨਾਨਕ ਤੋਂ ਜਿਨ ਭੇਦ ਨਾ ਮੰਨ ਕਰੰਗੇ ਸੋਏ,
ਉਸਨ ਲੱਗੇ ਵਿਚਾਰ ਕਰਨ ਲੱਗੇ ਕਿ ਪਰਮੇਸ਼ਰ ਵਿਚ ਔਰ ਧੰਨ ਗੁਰੂ ਨਾਨਕ ਸਾਹਿਬ ਚ ਭੇਦ ਕੋਈ ਨੀ, ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਸਰੂਪ ਨੇ, ਜਿਵੇਂ ਪਾਣੀ ਤੇ ਪਾਣੀ ਦੀ ਤਰੰਗ ਚ ਕੋਈ ਭੇਦ ਨਹੀਂ ਹੁੰਦਾ, ਇਸ ਤਰ੍ਹਾਂ ਪਰਮੇਸ਼ਰ ਵਿਚ ਔਰ ਗੁਰੂ ਨਾਨਕ ਸਾਹਿਬ ਵਿਚ ਕੋਈ ਭੇਦ ਨਹੀਂ, ਉਹ ਅਕਾਲ ਪੁਰਖ ਪਰਮੇਸ਼ਰ ਦਾ ਹੀ ਸਰੂਪ ਹਨ।
ਇਕ ਪ੍ਰੀਤ ਕੀ ਕਿਤੇ ਨਿਤਈ, ਹਰ ਮੈਂ ਹਰ ਸ੍ਰੀ ਗੁਰੂ ਕੋ ਵਿਦ ਲੀਨੋ।
ਮਨ ਵਿਚ ਬੜੇ ਪਿਆਰ ਦੇ ਨਾਲ ਨਾ ਇਹ ਸੋਚਣ ਲੱਗੇ ਗੁਰੂ ਅੰਗਦ ਸਾਹਿਬ ਜੀ ਕਿ ਪਰਮੇਸ਼ਰ ਤੇ ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਵਿਚ ਭੇਦ ਨਹੀਂ, ਤੇ ਸੋਚਦੇ ਨੇ ਬੜੇ ਪਿਆਰ ਨਾਲ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ ਅਵਤਾਰ ਕਿਵੇਂ ਧਾਰਨ ਕੀਤਾ ਹੋਣਾ। ਇਹ ਗੁਰਨਾ ਗੁਰੂ ਅੰਗਦ ਸਾਹਿਬ ਦੇ ਮਨ ਚ ਤੁਰਿਆ ਕਿ ਅਕਾਲ ਪੁਰਖ ਜੀ ਨੇ ਜੋ ਗੁਰੂ ਨਾਨਕ ਰੂਪ ਧਾਰਨ ਕਰਕੇ, ਭਾਵ ਮੈਂ ਭਾਵ, ਭਾਵ ਦਾ ਅਰਥ ਹੈ ਸੰਸਾਰ ਤੇ ਭਾਵ ਦਾ ਹੀ ਅਰਥ ਹੈ ਜਨਮ, ਸੰਸਾਰ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਕਿਸ ਪ੍ਰਕਾਰ ਨਾਲ ਧਾਰਨ ਕੀਤਾ ਹੋਣਾ, ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਪ ਲੋਕ ਦੀ ਧਰਤੀ ਤੇ ਆਏ ਹੋਣੇ ਨੇ।
ਕੁਲ ਪਾਲ ਜੁਲਾ ਕੇ ਦਿਲਾ ਪਿਜੋ, ਇਤਿਹਾਸ ਕਹਿ ਇੱਕ ਕੋਨ ਪਰਮੀਨਾ।
ਉਹਨਾਂ ਦੀ ਬਾਲਕ ਅਵਸਥਾ ਦੇ ਕੌਤਕ, ਉਹਨਾਂ ਨੇ ਬਚਪਨ ਚ ਕੀ ਖੇਡਾਂ ਖੇਡੀਆਂ, ਜਵਾਨੀ ਚ ਕੀ ਕੌਤਕ ਕੀਤੇ ਨੇ, ਤੇ ਬਿਰਧ ਅਵਸਥਾ ਚ ਗੁਰੂ ਨਾਨਕ ਸਾਹਿਬ ਨੇ ਕੀ ਕੌਤਕ ਕੀਤੇ ਨੇ, ਉਹ ਜਿਹੜੀ ਸਾਰੀ ਕਥਾ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਹੈ, ਕੋਈ ਇਹੋ ਜਿਹਾ ਸਿੱਖ ਹੋਵੇ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੋਣ ਤੇ ਉਹਨਾਂ ਦੀ ਸਾਰੀ ਕਥਾ ਸੁਣਾਵੇ। ਇਹ ਗੁਰਨਾ ਗੁਰੂ ਅੰਗਦ ਸਾਹਿਬ ਦੇ ਮਨ ਚ ਹੋ ਰਿਹਾ, ਖਡੂਰ ਸਾਹਿਬ ਬੈਠੇ ਆ, ਇਹ ਕੋਈ ਇਹੋ ਜਿਹਾ ਪ੍ਰਵੀਨ ਸਿਆਣਾ ਸਿੱਖ ਹੋਵੇ ਜਿਹੜਾ ਸਤਿਗੁਰੂ ਜੀ ਦੇ ਬਚਪਨ ਦੇ ਔਰ ਉਹਨਾਂ ਦੀ ਜਵਾਨੀ ਦੇ ਕੌਤਕ ਜਿਹਨੇ ਵੇਖੇ ਹੋਣ ਅੱਖਾਂ ਨਾਲ, ਔਰ ਉਹ ਸਾਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਵੇ।
ਸਭ ਦੇ ਜਿੱਦ ਦੇ ਚਿੰਨ ਕੋ ਰਚਨੋ, ਸਤਿਗੁਰੂ ਕੁਟ ਲਈ ਮਨ ਸਭ ਜੋ ਪੀਨੋ।
ਜਿਵੇਂ ਸਤਿਗੁਰੂ ਜੀ ਨੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕੀਤਾ, ਕਿੱਥੇ ਕਾਮਰੂ ਦੇਸ਼ ਹੈ, ਕਿੱਥੇ ਬੰਗਾਲ ਹੈ, ਕਿੱਥੇ ਅਸਾਮ ਹੈ, ਕਿੱਥੇ ਰਾਜੇ ਸ਼ਿਵਨਾਮ ਦੀ ਨਗਰੀ ਸਿੰਗਲਾ ਦੀਪ ਦਾ ਟਾਪੂ ਹੈ, ਉਹ ਕਿਵੇਂ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਨੇ ਰਟਨ ਕੀਤਾ, ਜਿਨ੍ਹਾਂ ਨੇ ਫਿਰ ਆਪਣੇ ਸੇਵਕਾਂ ਦੇ ਕਟਨੋ ਕੁਟਲਿੰਗ ਪਾਪਾਂ ਦਾ ਨਾਸ ਕੀਤਾ, ਬੜ ਦੰਭ ਜੋ ਪੀਣਾ, ਜਿਹੜੇ ਵੱਡੇ ਵੱਡੇ ਪਖੰਡੀ ਸਨ, ਕੰਧੀ ਸਨ, ਉਹਨਾਂ ਦੇ ਪਖੰਡ ਨੂੰ ਉਭੇੜਿਆ, ਕਿਵੇਂ ਉਹਨਾਂ ਦਾ ਦੰਭ ਦੂਰ ਕੀਤਾ, ਕਿਵੇਂ ਉਹਨਾਂ ਦੇ ਪਖੰਡ ਦਾ ਨਾਸ ਕੀਤਾ।
ਕਿਸ ਚਿੰਤਤ ਤੇ ਅਚਿੰਤਤਾ, ਜੋ ਕਹਿਤੇ ਕੰਧ ਗੁਰੂ ਰਸ ਪੀਨੋ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਆਪਣੇ ਸਿੱਖਾਂ ਦੀ ਚਿੰਤਾ ਹਰਨ ਵਾਲੇ ਨੇ, ਅੱਜ ਆਪ ਚਿੰਤਾ ਚ ਬੈਠੇ ਨੇ ਵੀ ਕੋਈ ਹੈ ਐਸਾ ਸਿੱਖ ਵੀ ਜਿਹੜਾ ਮੈਨੂੰ ਮੇਰੇ ਸਾਹਿਬ ਦੇ ਮੇਰੇ ਗੁਰੂ ਦੇ ਗੁਣ ਸੁਣਾਵੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਸੁਣਾਵੇ,
ਉਹਨਾਂ ਦੇ ਬਚਪਨ ਦੇ, ਉਹਨਾਂ ਦੀ ਜਵਾਨੀ ਦੇ, ਉਹਨਾਂ ਦੇ ਦੇਸ਼ ਵਿਦੇਸ਼ਾਂ ਚ ਰਟਣ ਦੇ ਕੌਤਕ ਵੀ ਕਿਹੜੇ ਕਿਹੜੇ ਕੌਤਕ ਉਹਨਾਂ ਵਰਤਾਏ ਉਹ ਮੈਨੂੰ ਸੁਣਾਵੇ। ਕਹਿੰਦੇ ਇਸ ਰਾਤ ਚ ਗੁਰੂ ਅੰਗਦ ਸਾਹਿਬ ਜੀ ਬੈਠੇ, ਇਸ ਆਨੰਦ ਦੇ ਵਿੱਚ ਸੋਚਦਿਆਂ ਸੋਚਦਿਆਂ ਮਨ ਕਿਸ ਤਰ੍ਹਾਂ ਦੀ ਚਿੰਤਾ ਕਰ ਰਹੇ ਨੇ।
ਕੋਹੇਰਾ ਹੀ ਗੁਰੂ ਹਰ ਸਰਬਾ ਕੀ ਉਰ ਜਰ ਹਰ ਹਰ ਯੁਗ ਦੀ ਜੁਰਤੀ।
ਸਤਿਗੁਰੂ ਜੀ ਸਰਬੱਤ ਨੇ ਔਰ ਆਪਣੇ ਸਿੱਖਾਂ ਦੇ ਆਪਣੇ ਸੇਵਕਾਂ ਦੇ ਤਿੰਨਾਂ ਪਾਪਾਂ ਨੂੰ ਹਰ ਲੈਣ ਵਾਲੇ ਨੇ, ਤਿੰਨਾਂ ਪਾਪਾਂ ਨੂੰ ਨਿਵਾਰਨ ਵਾਲੇ ਹਨ, ਆਦਿ ਵਿਆਦੀ ਉਪਾਧੀ ਦਾ ਨਾਸ ਕਰਨ ਵਾਲੇ ਹਨ।
ਪਤਾ ਸੁਣੇ ਇੱਕ ਹੋਏ ਜੱਤ ਹਿਰਦੇ ਮਨੋਰਥ ਕੀਨ।
ਮਾਨਕ ਮਨੋਰਥ ਕੀਤਾ ਗੁਰੂ ਅੰਗਦ ਸਾਹਿਬ ਨੇ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਕੋਈ ਸਿੱਖ ਸੁਣਾਵੇ ਤੇ ਉਹਨੂੰ ਲਿਖਵਾ ਦਿਆਂ ਤੇ ਆਉਣ ਵਾਲੇ ਸਮੇਂ ਚ ਕੋਈ ਸਿੱਖ ਉਹਨੂੰ ਪੜ੍ਹੇ ਸੁਣੇ ਤੇ ਪੜ੍ਹਨ ਵਾਲਿਆਂ ਤੇ ਸੁਣਨ ਵਾਲਿਆਂ ਦੀ ਚਿੰਤਾ ਦੂਰ ਹੋ ਜਾਏ ਔਰ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏ। ਇਹ ਮਨੋਰਥ ਗੁਰੂ ਅੰਗਦ ਸਾਹਿਬ ਨੇ ਕੀਤਾ ਤੇ ਗੁਰੂ ਨਾਨਕ ਸਾਹਿਬ ਦੀ ਕਥਾ ਕੋਈ ਸਿੱਖ ਸੁਣਾਵੇ ਅਸੀਂ ਉਹ ਲਿਖਵਾ ਦਈਏ, ਨਾਲੇ ਤੇ ਅਸੀਂ ਸੁਣਾਂਗੇ ਨਾਲੇ ਲਿਖਵਾ ਦਿਆਂਗੇ। ਆਉਣ ਵਾਲੇ ਸਮੇਂ ਚ ਕੋਈ ਸਿੱਖ ਉਹਨੂੰ ਪੜ੍ਹੇਗਾ ਸੁਣੇਗਾ ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਦਾ ਮਨੋਰਥ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ।
ਜੋ ਪਈ ਉਤਪਾਲੇ ਕੰਦੂ ਸੋ ਵਿਚਾਰਾ ਸ੍ਰੀ ਨਾਨਕ ਤੇ ਅਰੇ ਅਵਤਾਰਾ।
ਗੁਰੂ ਸਾਹਿਬ ਜੀ ਅਗਰ ਫੁਰਨਾ ਨਿਰੰਕਾਰ ਦਾ ਹੋਵੇ ਤੇ ਪੂਰਾ ਨਾ ਹੋਵੇ, ਜਿਨ੍ਹਾਂ ਦੇ ਫੁਰਨੇ ਚ ਸ੍ਰਿਸ਼ਟੀ ਪੈਦਾ ਹੁੰਦੀ ਸੰਸਾਰ ਪੈਦਾ ਹੁੰਦਾ, ਉਹਨਾਂ ਨੇ ਫੁਰਨਾ ਕੀਤਾ ਵੀ ਕੋਈ ਸਿੱਖ ਸੁਣਾਵੇ ਤੇ ਇਧਰ ਗੁਰੂ ਅੰਗਦ ਸਾਹਿਬ ਨੇ ਫੁਰਨਾ ਕੀਤਾ ਤੇ ਉਧਰ ਨਨਕਾਣਾ ਸਾਹਿਬ ਭਾਈ ਬਾਲੇ ਦੇ ਮਨ ਦੇ ਵਿਚ ਫੁਰਨਾ ਪੈਦਾ ਹੋ ਗਿਆ ਵੀ ਮੈਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰ ਆਪੋ ਸਤਨਾਮ ਸੀ। ਤੇ ਉਸ ਸਮੇਂ ਦੇ ਟੈਲੀਫੋਨ ਸਨ ਤੇ ਉਸ ਸਮੇਂ ਦੇ ਮੋਬਾਈਲ ਸਨ ਜਿਨ੍ਹਾਂ ਨੂੰ ਬਾਅਦ ਵਿਚ ਖੋਲ ਕੇ ਇਹ ਸਾਧਕਾਂ ਦੇ ਵੀ ਉਹ ਆਪਣੀ ਸਾਧਨਾ ਦੀ ਅੰਦਰਲੀ ਖਿੱਚ ਨਾਲ ਹੀ ਬੁਲਾ ਲੈਂਦੇ। ਉਹਨਾਂ ਅੰਦਰ ਇਹੋ ਜਿਹੀ ਖਿੱਚ ਫੁਰਨਾ ਗੁਰੂ ਅੰਗਦ ਸਾਹਿਬ ਦਾ ਨਿਰੰਕਾਰ ਦਾ ਤੇ ਉਧਰ ਭਾਈ ਬਾਲੇ ਦੇ ਮਨ ਚ ਵੀ ਖਿਆਲ ਪੈਦਾ ਹੋਇਆ ਕਿਉਂਕਿ ਉਹਨਾਂ ਨੇ ਹਾਲੇ ਤੱਕ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਭਾਈ ਬਾਲੇ ਭਾਈ ਬਾਲਾ ਜੀ ਜੋ ਉਸ ਵੇਲੇ ਨਨਕਾਣਾ ਸਾਹਿਬ ਦੀ ਧਰਤੀ ਤੇ ਸਨ, ਉਸ ਬਾਲੇ ਸੰਧੂ ਸੋ ਵਿਚਾਰਾ, ਸੰਧੂ ਗੋਤਰ ਸੀ ਭਾਈ ਬਾਲਾ ਜੀ। ਭਾਈ ਬਾਲੇ ਨੇ ਵਿਚਾਰ ਕੀਤੀ ਕਿ ਇਸ ਅਕਾਲ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹਰੀ ਦਾ ਅਵਤਾਰ
ਹੋਇਆ। ਇਸ ਦਰਸ਼ਨ
ਨਨਕਾਣਾ ਸਾਹਿਬ ਵੀ ਬੈਠਿਆ ਭਾਈ ਬਾਲਾ ਜੀ ਇੱਕ ਸਿੱਖ ਨੂੰ ਪੁੱਛਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਕਿਹਨੂੰ ਗੁਰਸਾ ਗੱਦੀ ਦਿੱਤੀ ਹੈ। ਉਹਨਾਂ ਨੂੰ ਹਾਲੇ ਪਤਾ ਨੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਗੁਰਸਾ ਗੱਦੀ ਕਿਹਨਾਂ ਨੂੰ ਦਿੱਤੀ ਹੈ, ਜਿਨ੍ਹਾਂ ਨੂੰ ਆਪਣੀ ਥਾਂ ਤੇ ਉਹਨਾਂ ਨੇ ਬਿਠਾਇਆ ਹੈ, ਕਿਉਂਕਿ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਮੇਰੇ ਮਨ ਚ ਲਾਲਸਾ ਪੈਦਾ ਹੋਈ। ਮੇਰਾ ਜਿੱਦ ਕੀਤਾ ਵੀ ਮੈਂ ਉਹਨਾਂ ਦੇ ਦਰਸ਼ਨ ਕਰਾਂ ਜਿਨ੍ਹਾਂ ਨੂੰ ਖੁਦ ਗੁਰੂ ਨਾਨਕ ਸਾਹਿਬ ਦੇ ਮੱਥਾ ਟੇਕਿਆ ਹੈ, ਮੈਂ ਸਤਿਗੁਰਾਂ ਦੇ ਨਾਲ ਰਹਿ ਕੇ ਵੇਖਿਆ। ਉਹਨਾਂ ਆਪਣਾ ਸਿਰ ਕਿਸੇ ਅੱਗੇ ਨਹੀਂ ਝੁਕਾਇਆ, ਕਰੋੜਾਂ ਸਿਰ ਉਹਨਾਂ ਦੇ ਅੱਗੇ ਮੈਂ ਝੁਕਦੇ ਵੇਖੇ ਨੇ, ਪਰ ਮੈਂ ਅੱਜ ਉਹਨਾਂ ਨੂੰ ਵੇਖਣਾ ਚਾਹੁੰਦਾ ਜਿਨ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਨੇ ਆਪਣਾ ਸਿਰ ਝੁਕਾਇਆ ਹੋਵੇ। ਉਹ ਕੌਣ ਨੇ? ਉਹਨਾਂ ਦੇ ਦਰਸ਼ਨ ਉਹਨਾਂ ਦੇ ਦੀਦਾਰ ਕਰਨ ਦੀ ਲਾਲਸਾ ਉਹ ਮੇਰੇ ਮਨ ਚ ਪੈਦਾ ਹੋਈ, ਮੇਰੇ ਮਨ ਚ ਇੱਛਾ ਜਾਗੀ ਹੈ ਕਿ ਮੈਂ ਉਹਨਾਂ ਦੇ ਦਰਸ਼ਨ ਕਰਾਂ।
ਉਹ ਨਾਲ ਮੈਂ ਬੋਲਿਓ ਇਰਮਾਲਾ ਇੱਕ ਦਿਨ ਬੱਜ ਭਾਗਿਓ ਤੇ ਕਾਲਾ।
ਭਾਈ ਬਾਲਾ ਜੀ ਨੇ ਜਦੋਂ ਇਹ ਬਚਨ ਕਿਹਾ ਤੇ ਸੁਣ ਕੇ ਕਈ ਸਿੱਖ ਬੈਠੇ ਸੀ, ਉਹਨਾਂ ਸਿੱਖਾਂ ਚੋਂ ਇੱਕ ਸਿੱਖ ਬੋਲਿਆ ਭਾਈ ਬਾਲਾ ਜੀ ਦੇ ਬਚਨ ਸੁਣ ਕੇ। ਭਾਈ ਬਾਲਾ ਜੀ ਦਾ ਇਹ ਬੋਲ ਸੁਣ ਕੇ ਇੱਕ ਸਿੱਖ ਬੋਲਿਆ, ਕਹਿਣ ਲੱਗਾ
ਇਹ ਹਰ ਗੋਤ ਅੰਗਦ ਤੇ ਨਾਮੋ ਗੁਰਤਾ ਉਚਿਤ ਪਇਓ ਅਬਰਾਮੋ।
ਕਹਿਣ ਲੱਗੇ ਭਾਈ ਸਾਹਿਬ ਜੀ
ਤ੍ਰੈਣ ਗੋਤ ਨੂੰ ਭਾਗ ਲਾਇਆ ਉਹਨਾਂ ਨੇ ਉਹਨਾਂ ਦੇ ਘਰ ਜਨਮ ਲਾਇਆ ਤ੍ਰੈਣ ਗੋਤਰ ਚ ਤੇ ਨਾਂ ਆ ਉਹਨਾਂ ਦਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਤੇਰੂ ਨੰਦਨ ਵੀ ਕਹਿੰਦੇ ਨੇ ਉਹਨਾਂ ਨੂੰ ਤੇ ਉਹ ਗੁਰਦਾ ਗੱਦੀ ਦੇ ਉੱਚਤ ਅਧਿਕਾਰੀ ਸਨ ਤੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਬਿਠਾਇਆ ਉਹ ਇਸ ਵੇਲੇ ਉਹਨਾਂ ਦਾ ਨਾਂ ਆ ਗੁਰੂ ਅੰਗਦ ਦੇਵ ਜੀ ਔਰ ਉਹ ਇਸ ਸਮੇਂ ਸ੍ਰੀ ਖਡੂਰ ਸਾਹਿਬ ਵਿਚ ਬਿਰਾਜਮਾਨ ਹਨ
ਸ੍ਰੁਤ ਸੁਨ ਮਾਲੇ ਬਾਤ ਭਯੋ ਕੁਲ ਕਾ ਪ੍ਰਜਾਤ
ਜੀ ਜਦੋਂ ਭਾਈ ਪਾਂਡੇ ਨੇ ਸ੍ਰੁਤ ਸ੍ਰੁਤ ਕੰਨਾਂ ਵਿਚ ਜਦੋਂ ਸੁਣਿਆ ਨਾ ਵੀ ਗੁਰੂ ਅੰਗਦ ਸਾਹਿਬ ਕਹਿੰਦੇ ਕੁਲ ਕਾ ਪ੍ਰਜਾਤ ਸਰੀਰ ਦੇ ਜਿੰਨੇ ਰੋਮ ਸੀ ਨਾ ਖਿੜ ਗਏ ਖੁਸ਼ੀ ਦੇ ਨਾਲ ਹੁਣ ਮਿਲ ਗਏ ਮੈਨੂੰ ਕਿਉਂਕਿ ਅੰਦਰੋਂ ਖਿੱਚ ਜੋ ਪੈ ਰਹੀ ਸੀ ਗੁਰੂ ਅੰਗਦ ਸਾਹਿਬ ਬੁਲਾ ਰਹੇ ਸਨ ਤੇ ਖਿੱਚ ਅੰਦਰੋਂ ਪੈ ਰਹੀ ਸੀ ਤੇ ਕਹਿੰਦੇ ਜਿਸ ਵੇਲੇ ਸੁਣਿਆ ਵੀ ਖਡੂਰ ਸਾਹਿਬ ਚ ਨੇ ਤੇ ਸੁਣਦਿਆਂ ਖੁਸ਼ੀ ਦੇ ਨਾਲ ਕਹਿੰਦੇ ਸਰੀਰ ਦੇ ਰੋਮ ਖਿੜ ਗਏ ਖੁਸ਼ੀ ਅੰਦਰੋਂ ਪੈਦਾ ਹੋਈ ਕਿ ਉਹ ਖੁਸ਼ੀ ਅੰਗਾਂ ਚ ਨੀ ਸਮਾਉਂਦੀ ਅੰਗਾਂ ਚ ਨਹੀਂ ਮੇਲਦੀ ਉਹ ਖੁਸ਼ੀ ਤੇ ਭਾਈ ਸਾਹਿਬ ਭਾਈ ਬਾਲਾ ਜੀ ਨਨਕਾਣਾ ਸਾਹਿਬ ਤੋਂ ਚੱਲਿਓ ਕਹਾਂ ਸਭ ਭਾਏ ਕੈ ਦੌੜ ਕੇ ਚੱਲ ਪਏ ਤੇ ਖੰਭ ਮਿਲਦੇ ਹੋਣ ਬਜਾਰੀ ਤੇ ਲਾ ਕੇ ਆਪਣੇ ਤਨ ਨੂੰ ਉੱਡ ਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਾਂ ਤੇ ਕਹਿੰਦੇ ਇਸ ਤਰ੍ਹਾਂ ਬੜੇ ਚਾਓ ਨਾਲ ਉਮਾਹ ਨਾਲ ਭਾਈ ਸਾਹਿਬ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ
ਕਾਤਕ ਦਿਵਸ ਪੁੰਨਿਓ ਆਏ ਸੋ ਦੀਦਾਰ ਕੀਨੋ
ਮੇਰੇ ਪਰਮੇਸ਼ਰ ਦੀ ਕੱਤਕ ਦੀ ਪੂਰਨਮਾਸੀ ਵਾਲਾ ਦਿਨ ਸੀ ਉਸੇ ਦਿਨ ਹੀ ਗੁਰੂ ਅੰਗਦ ਸਾਹਿਬ ਦੇ ਆ ਕੇ ਦਰਸ਼ਨ ਕੀਤੇ ਭਾਈ ਬਾਲੇ ਕਾਤਕ ਸੀ ਪੁੰਨਿਓ ਕੱਤਕ ਦੀ ਪੂਰਨਮਾਸੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਵਾਲੇ ਦਿਨ ਉਸੇ ਦਿਨ ਹੀ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ ਭਾਈ ਬਾਲਾ ਜੀ ਨੇ
ਕਈ ਕਰ ਬੰਦ ਅਬ ਬੰਦ ਸੀਸ ਨਾਇਕ
ਹੱਥ ਜੋੜ ਕੇ ਬੜੇ ਪਿਆਰ ਨਾਲ ਵੰਦਨਾ ਕੀਤੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੰਡਵਤ ਨਮਸਕਾਰ ਕੀਤੀ ਸੀਸ ਦਵਾ ਕੇ ਨਮਾਮ ਕੀਤੀ ਹੈ
ਦੇਖ ਸਮਝਨ ਭਇਓ ਆਮਨ ਸਫਲ ਕੀਓ
ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦਿਆਂ ਭਾਈ ਬਾਲਾ ਜੀ ਮਗਨ ਹੋ ਗਏ ਸਤਿਗੁਰਾਂ ਦੇ ਦਰਸ਼ਨਾਂ ਚ ਮਗਨ ਹੋ ਗਏ ਮਿਲ ਗਏ ਮਗਨ ਕਹਿੰਦੇ ਮਿਲ ਗਏ ਇੱਕ ਮਿੰਕ ਹੋ ਗਏ ਦਰਸ਼ਨਾਂ ਚ ਤੇ ਕਹਿੰਦੇ ਆਉਣਾ ਸਫਲ ਹੋ ਗਿਆ ਮੇਰਾ ਕਿੱਥੇ ਆਉਣਾ ਸਫਲ ਹੋ ਗਿਆ ਕਿਉਂਕਿ ਬਿਰਧ ਅਵਸਥਾ ਸੀ ਭਾਈ ਬਾਲਾ ਜੀ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ 3 ਸਾਲ ਉਮਰ ਇਹਨਾਂ ਦੀ ਵੱਡੀ ਤੇ ਬਿਰਧ ਅਵਸਥਾ ਸੀ ਕਹਿੰਦੇ ਮੇਰਾ ਆਉਣਾ ਸਫਲ ਹੋ ਗਿਆ ਦਰਸ਼ਨ ਕਰਕੇ ਸਤਿਗੁਰਾਂ ਦੇ ਮਗਨ ਹੋ ਗਏ
ਦੇਖਿਓ ਸੁਖ ਮਾਨ ਗੁਰ ਆਇਤ ਕੋ ਪਾਏ
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਭਾਈ ਬਾਲਾ ਜੀ ਬੜਾ ਹੀ ਸੁਖ ਮਨ ਨੂੰ ਮਿਲਿਆ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਆਨੰਦਿਤ ਹੋ ਕਰਕੇ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਬੈਠ ਗਏ
ਅਸਤ ਕਰਤਾ ਉਪਚਾਰ ਕੈ ਪੂਜ ਸੁਪੁੰਨ
ਫੇਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹਾਂ ਜੀ ਸਤਿ ਕਰਤਾਰ ਕਹਿ ਕੇ ਉਹਨੂੰ ਮਿਲਦੇ ਸਨ ਸਤਿ ਕਰਤਾਰ ਕਹਿ ਕੇ ਤੇ ਕੋਲ ਬਿਠਾ ਲਿਆ ਤੇ ਕੋਲ ਬਿਠਾ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਪੁੱਛਣ ਲੱਗੇ
ਕਿ ਤੂੰ ਤੇ ਆਏ ਤੁਮ ਤੀਜੀਏ ਸੁਣਾਏ ਕੈ
ਨਾਲ ਜਾਣਦੇ ਨੇ ਵੀ ਮੇਰੀ ਖਿੱਚ ਕਰਕੇ ਫੁਰਨੇ ਕਰਕੇ ਤੇ ਆਏ ਨੇ ਉੱਥੋਂ ਔਰ ਫਿਰ ਵੀ ਅਣਜਾਣ ਜੇ ਬਣੇ ਹੋਏ ਪੁੱਛਦੇ ਨੇ ਭਾਈ ਬਾਲਾ ਜੀ ਨੂੰ ਕਿਥੋਂ ਤੇ ਆਏ ਤੁਮ ਕਿਥੋਂ ਆਏ ਜੇ ਤੁਸੀਂ ਬੀਜੀ ਇਹ ਸੁਨਾਹੇ ਕਹਿ ਸਾਨੂੰ ਦੱਸੋ ਤੁਸੀਂ ਕਿਥੋਂ ਚੱਲ ਕੇ ਆਏ ਹੋ
ਦੋਹੇ ਰਾ ਜੱਥਾ ਛੱਤ ਜੋ ਭੇਟ ਸੀ ਆਗੇ ਧਰੀ ਬਣਾਏ
ਭਾਈ ਸਾਹਿਬ ਜੀ ਦੇ ਹੱਥ ਜੋ ਜਟਾ ਚੱਕ ਪੇਹਾ ਸੀ ਕਹਿੰਦੇ ਮਹਾਰਾਜ ਪਹਿਲੋਂ ਤਾਂ ਆਪ ਪ੍ਰਵਾਨ ਕਰੋ ਸਤਿਗੁਰਾਂ ਦੇ ਚਰਨਾਂ ਚ ਜਟਾ ਚੱਕ ਪੇਹਾ ਰੱਖੀ ਹੈ
ਪੁੰਨ ਪਾਲਾ ਬੋਲਤ ਮਯੋ ਜਿਹਨੇ ਬਚਨ ਮੈਂ ਪਾਏ
ਬੜੇ ਪਿਆਰ ਨਾਲ ਜਿਹਨਾਂ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੇ ਤਕਲੀਫ ਕੀਤੀ ਸੀ ਉਹ ਜਾਣਦੇ ਸੀ ਵੀ ਗੁਰੂ ਅੱਗੇ ਬੇਨਤੀ ਕਿਵੇਂ ਕਰੀਦੀ ਹੈ ਉਹ ਅਰਦਾਸ ਵੀ ਜਾਣਦੇ ਸੀ ਵੀ ਕਿਹੜੀ ਜੁਗਤੀ ਨਾਲ ਅਰਦਾਸ ਹੁੰਦੀ ਹੈ ਤੇ ਹੱਥ ਜੋੜ ਕੇ ਗਲ ਚ ਕੱਲੂ ਪਾਇਆ ਹੋਇਆ ਤੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਰੂਪ ਬਚਨ ਬੋਲੇ ਕਹਿਣ ਲੱਗੇ
ਜੋ ਕਈ ਸ੍ਰੀ ਅੰਗਦ ਜੀ ਸੁਣੋ ਕਿਰਪਾਲਾ ਸੰਧੂ ਗੋਸ ਨਾਮ ਮੋਏ ਪਾਲਾ
ਹੇ ਸਤਿਗੁਰੂ ਜੀ ਹੇ ਕਿਰਪਾਲਿਤ ਜੀ ਹੇ ਦਿਆਲੂ ਸਾਹਿਬ ਜੀ ਮੇਰਾ ਨਾਂ ਹੈ ਭਾਈ ਪਾਲਾ ਸੰਧੂ ਮੇਰਾ ਗੋਤਰ ਹੈ ਤੇ ਨਾ ਇਸ ਸਰੀਰ ਦਾ ਮਾਪਿਆਂ ਨੇ ਰੱਖਿਆ ਭਾਈ ਬਾਲਾ
ਰਾਏ ਹੋਵੇ ਤਲਵੰਦੀ ਜੋ ਆਪਣੇ ਜਨਮ ਅਮਰਾ ਹੈ ਸੋ
ਰਾਏ ਹੋਏ ਦੀ ਤਲਵੰਡੀ ਜਿਹਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਨੇ ਉਸ ਰਾਏ ਹੋਏ ਦੀ ਤਲਵੰਡੀ ਦਾ ਮੇਰਾ ਜਨਮ ਹੈ ਤੇ ਮੇਰਾ ਦੇਸ਼ ਵੀ ਹੋਈ ਹੈ ਮੇਰਾ ਨਗਰ ਵੀ ਹੋਈ ਉਥੋਂ ਦਾ ਹੀ ਮੇਰਾ ਜਨਮ ਹੈ
ਗੁਰਦਰਸ਼ਨ ਕੀ ਲਾਲਚ ਪੂਰੀ ਯਾਦੇ ਹੋ ਚੱਲ ਆਏ ਹਜ਼ੂਰੀ
ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਸੀ ਤੁਹਾਡੇ ਦਰਸ਼ਨਾਂ ਦੀ ਬਹੁਤ ਪੂਰੀ ਬਹੁਤ ਜ਼ਿਆਦਾ ਇੱਛਾ ਸੀ ਇਸ ਕਰਕੇ ਤਾਂ ਆਪ ਜੀ ਦੇ ਦਰਸ਼ਨ ਕਰਨ ਲਈ ਤੁਹਾਡੇ ਹਜ਼ੂਰ ਹਾਜ਼ਰ ਹੋਇਆ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਹਾਂ
ਅਚਰ ਚਰਨ ਕੁਲ ਧੀਰਜ ਧਾਰੀ ਸੁਣੀ ਆਪ ਕੀ ਮਹਿਮਾ ਭਾਰੀ
ਮਹਾਰਾਜ ਤੁਸੀਂ ਅਜਰ ਨੂੰ ਜਰਨ ਵਾਲੇ ਤੇ ਅਜਰ ਨੂੰ ਜਰ ਲੈਣ ਵਾਲੀ ਸ਼ਕਤੀ ਤੁਹਾਡੇ ਵਿੱਚ ਹੈ ਤੁਹਾਡੀ ਬੜੀ ਭਾਰੀ ਮਹਿਮਾ ਮੈਂ ਸਿੱਖਾਂ ਕੋਲੋਂ ਸੁਣੀ ਤੁਹਾਡੀ ਬੜੀ ਵੱਡੀ ਵਡਿਆਈ ਮੈਂ ਗੁਰਸਿੱਖਾਂ ਕੋਲੋਂ ਸੁਣੀ ਹੈ
ਕੈਸੀ ਅੰਗਦ ਤੁਮ ਗੁਰ ਕੋ ਹੈ ਕਰੋ ਵਿਚਾਰਨ ਨਿਜ ਮਤ ਜੋ ਹੈ
ਅੰਗਦ ਸਾਹਿਬ ਜੀ ਕਹਿਣ ਲੱਗੇ ਜੀ ਭਾਈ ਬਾਲਾ ਜੀ ਤੁਹਾਡੇ ਗੁਰੂ ਕੌਣ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਪੁੱਛਦੇ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਹੜੇ ਮਤ ਨਾਲ ਸੰਬੰਧਿਤ ਹੋ ਤੁਹਾਡਾ ਮਤ ਕਿਹੜਾ ਹੈ ਕਿਸ ਮਤ ਨੂੰ ਤੁਸੀਂ ਮੰਨਦੇ ਜੇ ਤੇ ਤੁਹਾਡਾ ਸੁਭਾਅ ਬੜਾ ਨਿੱਘਾ ਬੜਾ ਮਿੱਠਾ ਵਿੱਚ ਬੋਲੜੇ ਹੋ ਤੁਸੀਂ ਦੱਸੋ ਤੁਹਾਡੇ ਗੁਰੂ ਕੌਣ ਹਨ
ਮਦਰ ਸਚਿਮ ਸ਼ੁਭ ਨਿਰਦਲ ਸੁਣਾਓ ਵਿਸ਼ਨ ਪਾਓ ਕਪਰ ਚਿਨਾ ਕਾਓ
ਮਦਰ ਬੜੇ ਮਦਰ ਮਿੱਠੇ ਨੇ ਬੜਾ ਕੋਮਲ ਸੁਭਾਅ ਹੈ ਤੁਹਾਡਾ ਤੇ ਏਦਾਂ ਜਾਪਦਾ ਵੀ ਵਿਸ਼ਵ ਵਿਕਾਰਾਂ ਦੀ ਹਵਾ ਤੱਕ ਨਹੀਂ ਲੱਗੀ ਤੁਹਾਨੂੰ ਹਵਾ ਤੱਕ ਨਹੀਂ ਇੱਕ ਤਾਂ ਵਿਸ਼ਵ ਵਿਕਾਰ ਆ ਜਾਂਦੇ ਨੇ ਅੰਦਰ ਕਹਿੰਦੇ ਤੁਹਾਡੇ ਕੋਲੋਂ ਤਾਂ ਛੂਹੇ ਤੱਕ ਵੀ ਨਹੀਂ ਹਵਾ ਤੱਕ ਨਹੀਂ ਲੱਗੀ ਵਿਸ਼ਵ ਵਿਕਾਰਾਂ ਦੀ ਜਿਹੜਾ ਤੁਹਾਡਾ ਨਿੱਘਾ ਮਿੱਠਾ ਸੁਭਾਅ ਹੈ ਭਾਈ ਬਾਲਾ ਜੀ ਮੈਨੂੰ ਦੱਸੋ ਤੁਹਾਡੇ ਗੁਰੂ ਕੌਣ ਨੇ ਔਰ ਤੁਹਾਡਾ ਮਤ ਕੀ ਹੈ
ਹੱਥ ਬੰਦ ਬੋਲਿਓ ਬੱਚ ਬਾਲਾ ਬਰਾਬਰ ਤੋਂ ਵਿਆਸ ਦਿਖਾਲਾ
ਜੋੜ ਕੇ ਭਾਈ ਸਾਹਿਬ ਭਾਈ ਬਾਲਾ ਜੀ ਮਹਾਰਾਜ ਜੀ ਨੂੰ ਕਹਿੰਦੇ ਪਾਤਸ਼ਾਹ ਆਪ ਜੀ ਕਿਹੜਾ ਨਹੀਂ ਜਾਣਦੇ ਜਿਹੜੀ ਜੋਤ ਨਾਲ ਮੈਂ ਰਿਹਾ ਉਹੀ ਜੋਤ ਤਾਂ ਹੈ ਆਪ ਜੀ ਅੰਦਰ ਜਿਹੜਾ ਕੋਈ ਢਿੱਲ ਹੈ ਢੇਰ ਹੈ ਜਿਹੜਾ ਪਹਿਲੀ ਵਾਰੀ ਮਿਲ ਰਹੇ ਹੋ ਮੇਰੇ ਸਾਹਿਬ ਜੀ ਸਭ ਕੁਝ ਜਾਣਦੇ ਹੋ ਆਪ ਜੀ ਨੂੰ ਸਭ ਕੁਝ ਗਿਆਨ ਹੈ
ਸਭ ਤੇ ਜੋ ਤੁਮ ਪੁੱਛਣ ਅਨੁਸਾਰੀ ਸੁਣੋ ਆਪ ਮੈਂ ਤੋ ਸੁਧਾਰੀ
ਪਰ ਨੌਕਰ ਦਾ ਕੰਮ ਨਹੀਂ ਵੀ ਮਾਲਕ ਕਹੇ ਤੇ ਉਹ ਅੱਗੋਂ ਕਹੇ ਜੀ ਤੁਹਾਨੂੰ ਪਤਾ ਨੀ ਨੌਕਰ ਦਾ ਮਤਲਬ ਹੁੰਦਾ ਵੀ ਮਾਲਕ ਕਹੇ ਤੇ ਜਿਵੇਂ ਪੁੱਛੇ ਉਹਨੂੰ ਉਸੇ ਤਰ੍ਹਾਂ ਦੱਸੇ ਮਹਾਰਾਜ ਮੈਂ ਹਾਂ ਬੋਲਾ ਤੁਹਾਡੇ ਘਰ ਦਾ ਸੇਵਕ ਤੇ ਜੇ ਫਿਰ ਵੀ ਆਪ ਜੀ ਪੁੱਛਦੇ ਹੋ ਤੇ ਮਹਾਰਾਜ ਮੈਂ ਦੱਸਦਾ ਹਾਂ ਆਪ ਕਿਰਪਾ ਕਰਕੇ ਸੁਣੋ
ਸ੍ਰੀ ਨਾਨਕ ਜੀ ਮਨ ਗੁਰ ਪੂਰਨ ਕਲ ਕਲ ਮਲ ਰਜ ਚੂਰਨ
ਮੇਰੇ ਗੁਰੂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਐਸੇ ਗੁਰੂ ਨੇ ਜਿਨ੍ਹਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ تے پام سارے نشٹ ہو جاندے نے ساڑی جاندے نے ایہو جے ستگرو گرو نانک صاحب میرے گرو ہیں سب تو وڈے سب تو اچے جنا جہا کوئی ہور ہے ہی نہیں او میرے گرو ہیں
جب متنگ او سر کے سر
اکھنڈ روپی آتی ہو شیر وانگو ناچ کر دینے والے جی بکر شیر ہاتھی کا شکار کرتا ہے نا بھائی بالا جی کہ میرے ستگرو گرو نانک صاحب بکر شیر تولنے پکھنڈ روپی ہاتھی چیچڑے ابھیڑ کے رکھ دیتے پکھنڈ لین دتا انہیں وہ پکھنڈ نو ختم کرنے والے شیر دے کول ہن
پاؤ بھگت کرکی جگت سجل در
پریما بھگتی روپی کھیتی لئی مولےدار مینہ دے سمان جب کھیتی چ مینہ پوے تے وہ فصل اگتی ہے نا پھلی پھول اگتی ہے پریما بھگتی روپی کھیتی لئی میرے ستگرو گرو نانک صاحب جی مولےدار برکھا دے سمان ہن
سن کیری انگد بچنی اچاری تم گرو نانک روپ نہاری
گرو اندر صاحب بڑے حیران جی ہو کے جی پہلی بار سن رہے ہیں حیران جی ہو کے کہن لگے تھی گرو نانک صاحب کے درشن کیتے نا بڑے پیار نال تھی مہاراج گرو نانک صاحب کے درشن دیکھے نا میرے صاحب کی مورت تھی دیکھی ہے اس طرح پوچھنے لگے
سب کی گر سکھی من مانی پرم پریم میں مطلب کمی
سکھی گھروں بھی دھارن کی ہوئی ہے تاری مت ان کے بڑے گوڑے پریم کے رنگ چ لپتی ہوئی ہے یہ بھائی بالا جی دسو تھی پلا کدوں بھی انہوں نے گر سکھی دھارن کی ہے
بالا بولی سنو تے اللہ ان کے سنگ روزی کالا
کالا جی کہنے لگے دیالو صاحب جی میں گرو نانک صاحب نال اپنی ساری زندگی بتیت کی میرا سارا جیون ہی انہاں دی سیوا چ بیتیا انہاں دے درشن کردیا بتیت ہویا
تین فرق تن بیت وجیری سال کرن میں
سال میری عمر انہوں تو وڈی ہے میرا بچپن میری جوانی تے میری بزرگی بھی انہوں نے نال ہی کی میری برد پونے کی بچپن جب وہ کرتار پور صاحب آ گئے پھر میں گیا رائے کوئی بھی تلوڈی اپنے نگر واپس وہ کرتار پور صاحب رہن لگ پہ میں واپس چلا گیا میرا بچپن میری جوانی تے میری بزرگی دے بہت سال انہاں دی سنگت وچ ہی بیتے ہن
توہیرا جے جس کے درس دکھائے او دیا رچ کو دیکھ
تے دیا درشتی کر کے ستگرو جی نے مینو سبا دشاواں دے وچ درشن وی کرائے جتے جتے گئے مینو نال لے کے گئے میرے پیٹ کی دیا کی ستگرو نے مینو ایک پل واسطے بھی کولوں دور نہیں کیتا سب دشاوا دے وچ مینو نال لے کے گئے
رہت تین چرن ہم تارے جگت بھی ایک
چرنا وچ رہندے اسی ویکھدے رہے کہ کیویں انہوں نے پرودے نو تاریا کیویں نور شاہ جادوگر دی تے کرپا کیتی کیویں بھومی چور دا ادھار کیتا کیویں سچن ٹھگ نو ادھاریا ساڈے ویکھدیا ویکھدیا جیویں انہاں جگت نو تاریا میں سارے کوتک انہاں دے چرنا چ رہ کے ویکھدا رہا انہاں دے چرنا چ رہ کے تکدا رہا
دیا این سن میں نے تین بھگت نج دا
دیا دے گھر گرو انگد صاحب نے جدوں یہ بچن سنے نا بھائی بالا جی دے مکھوں ساری زندگی انہاں نال بیتی تے کہندے اپنے بھگت نو اپنے داتاں نو بھگتی دا دان دین والے
اس کر کچھ پر کر ملے گل دھر پرم ہولا
کاڑی نال کوٹ کے بھائی بالے نو کوٹ کے باہوا وچ لے کے گل بکڑی پا کے ملے پلے ہار جاواں قربان جاواں ਤੁਸੀਂ ਮੇਰੇ ਸਾਹਿਬ ਦੇ ਦਰਸ਼ਨ ਕੀਤੇ ਨੇ, ਤੁਸੀਂ ਆਪਣਾ ਸਾਰਾ ਜੀਵਨ ਉਹਨਾਂ ਦੀ ਸੰਗਤ ਬਤੀਤ ਕੀਤਾ, ਮੈਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ।
ਜੋ ਕਈ ਬਹੁਲ ਦਿਲ ਦਿਲ ਮੁਝਾ ਵਿਰਾਕਾ ਕਰ ਗੁਰ ਚਰਨ ਅਰੇ ਅਨੁਰਾਕਾ।
ਸਾਹਿਬ ਦੇ ਚਰਨਾਂ ਦਾ ਇਹੋ ਜਿਹਾ ਪਿਆਰ ਉਮੜਿਆ ਮਨ ਚ, ਗੁਰੂ ਅੰਗਦ ਸਾਹਿਬ ਦੇ ਨੇਤਰ ਭਾਲਾ ਹੈ, ਅੱਖਾਂ ਵਿਚੋਂ ਨੀਰ ਵਹਿ ਚੜਿਆ, ਗੁਰੂ ਨਾਨਕ ਸਾਹਿਬ ਜੀ ਦੀ ਯਾਦ ਆਈ, ਉਸ ਯਾਦ ਵਿਚ ਨੇਤਰ ਵਹਿ ਤੁਰੇ ਹਨ।
ਪੀਰ ਨਾ ਧਰੈ ਅਭਿਕ ਥਰ ਅੰਤ ਹਰਤ ਪ੍ਰੀਤ ਕੀ ਅਗਤ ਉਲਸ।
ਭਗਤੀ ਇਹੋ ਜਿਹੀ ਉਮਗੀ ਹਿਰਦੇ ਵਿਚੋਂ, ਇਹ ਧੀਰਜ ਵੀ ਰੱਖਦੇ ਮਨ ਚ, ਤੇ ਅੱਖਾਂ ਵਿਚੋਂ ਆਸੂ ਬਹਿਤੇ ਤੁਰੇ ਜਾ ਰਹੇ ਨੇ।
ਕਵਿਤਾ ਅਸ ਨਿਸਾ ਹੋਏ ਆਈ ਪਾਲਾ ਰਹਿ
ਚਲੇ ਗਏ ਨੇ, ਉਸ ਦਿਨ ਉੱਥੇ ਹੀ ਰਹੇ, ਪਰ ਗੁਰੂ ਅੰਗਦ ਸਾਹਿਬ ਜੀ ਇਹੋ ਜਿਹੇ ਬਰਾਗ ਵਿਚ ਆ ਗਏ ਵੀ ਅੱਜ ਲੰਗਰ ਵੀ ਨਹੀਂ ਛਕਿਆ, ਅੱਜ ਭੋਜਨ ਨਹੀਂ ਛਕਿਆ, ਰਾਤ ਪੈ ਗਈ, ਦਿਨ ਬੀਤ ਗਿਆ, ਤੇ ਅੱਖਾਂ ਚੋਂ ਹੰਝੂ ਫਿਰ ਵੀ ਵਹੀ ਜਾਂਦੇ ਨੇ। ਪਰ ਅੱਜ ਗੁਰੂ ਨਾਨਕ ਸਾਹਿਬ ਦੀ ਇਹੋ ਜਿਹੀ ਯਾਦ ਹਿਰਦੇ ਚਾਹੀ, ਤੇ ਅੱਖਾਂ ਚੋਂ ਫਿਰ ਹੰਝੂ ਵਹੀ ਜਾਂਦੇ ਹਨ।
ਇੱਕ ਸੰਗਤ ਜੈ ਮਿਲ ਸੰਦਾਇਆ
ਭਾਈ ਬਾਲਾ ਜੀ, ਜਿੱਥੇ ਸਿੱਖ ਸੰਗਤਾਂ ਸੀ ਉੱਥੇ ਚਲੇ ਗਏ, ਤੇ ਸੰਗਤ ਦਾ ਆਸਣ ਸੀ ਰਾਤ ਨੂੰ, ਉਹਨਾਂ ਵਿੱਚ ਭਾਈ ਬਾਲਾ ਜੀ ਜਾ ਕੇ ਬੈਠੇ, ਸੰਗਤ ਨਾਲ ਵੇਦ ਮਿਲਾਪ ਕੀਤਾ।
ਇਸ ਮੈਂ ਪੰਡਿਤ ਰਹੋ ਦਿਨ ਸਾਫਾ ਸ੍ਰੀ ਨਾਨਕ ਜੀ ਸੁੰਦਰ ਗਾਥਾ।
ਜਿਹੜੇ ਸਿੱਖ ਬੈਠੇ ਸੀ ਨਾ, ਉਹ ਵੀ ਭਾਈ ਬਾਲੇ ਨੂੰ ਪੁੱਛਦੇ, ਦੱਸੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਈ, ਤੇ ਭਾਈ ਬਾਲਾ ਜੀ ਸਾਰੀ ਰਾਤ ਕਥਾ ਹੀ ਕਰਦੇ ਰਹੇ ਗੁਰੂ ਨਾਨਕ ਸਾਹਿਬ ਦੀ, ਸਾਰੀ ਰਾਤ ਮਹਾਰਾਜ ਸੱਚੇ ਪਾਤਸ਼ਾਹ ਨਾਲ ਜਾਤੀ ਸੁਣਾਉਂਦੇ ਰਹੇ।
ਅੰਗਦ ਮਗਨ ਲੱਗਿਓ ਮਨ ਧਿਆਨਾ ਆਪਨ ਮੈਦਿਓ ਪਈ ਜਿਹਾਨਾ।
ਗੁਰੂ ਅੰਗਦ ਸਾਹਿਬ ਦਾ ਚੌਂਕੜਾ ਉਸੇ ਤਰ੍ਹਾਂ ਲੱਗਾ, ਅੱਖਾਂ ਬੰਦ ਨੇ, ਦਿਨ ਵੀ ਸਾਰਾ ਬੀਤ ਗਿਆ ਤੇ ਰਾਤ ਵੀ ਚੌਂਕੜਾ ਲੱਗੇ ਬਤੀਤ ਹੋ ਗਈ, ਨੇਤਰ ਮੁੰਦੇ ਹੋਏ, ਤੇ ਕਦੇ ਵਿਰਾਮ ਵਿਚ ਆ ਕੇ ਹੰਝੂ ਵੀ ਆ ਜਾਂਦੇ ਨੇ, ਤੇ ਕਦੇ ਸਮਾਧੀ ਵਿਚ ਫੇਰ ਟਿਕ ਕੇ ਬੈਠ ਜਾਂਦੇ ਨੇ। ਸਾਰੀ ਰਾਤ ਚੌਂਕੜੇ ਤੇ ਬੈਠਿਆ ਗੁਰੂ ਅੰਗਦ ਸਾਹਿਬ ਨੇ ਸਮਾਧੀ ਵਿਚ ਹੀ ਬਤੀਤ ਕੀਤੀ।
ਹੁਣ ਭੂਖਨ ਪ੍ਰਕਾਸ਼ਿਤ ਪਏ ਛੁੱਟੀ ਸਮਾਧਿ ਨੂੰ
ਸੂਰਜ ਚੜ ਗਿਆ, ਪ੍ਰਕਾਸ਼ ਹੋਇਆ, ਤੇ ਗੁਰੂ ਅੰਗਦ ਸਾਹਿਬ ਦੀ ਸਮਾਧੀ ਖੁੱਲੀ, ਤੇ ਮੇਰੇ ਸਾਹਿਬ ਨੇ ਇਸ਼ਨਾਨ ਪਾਨ ਕੀਤਾ, ਫਿਰ ਚੜਿਆ ਤੇ ਇਸ਼ਨਾਨ ਕੀਤਾ।
ਐਸੇ ਪੁਰ ਬੁਲਾਇਓ ਪਾਲਾ ਬੰਧਨ ਕਰੀ ਆਨ ਸਤ ਕਾਲਾ।
ਨਾਲ ਆ ਕੇ ਬਹਿ ਗਏ ਤੇ ਸਿੱਖਾਂ ਨੂੰ ਕਿਹਾ, ਜਾਓ ਭਾਈ ਬਾਲਾ ਜੀ ਨੂੰ ਬੁਲਾਓ ਜਿਹੜੇ ਕੱਲ ਆਏ ਸਨ। ਇਕਦਮ ਉੱਠ ਕੇ ਇਸ਼ਨਾਨ ਪਾਨ ਕਰਕੇ ਫਿਰ ਆ ਕੇ ਬਹਿ ਗਏ। ਦੇਖੋ ਗੁਰੂ ਕਥਾ ਸੁਣਨ ਦਾ ਚਾਹੋ, ਆਪ ਗੁਰੂ ਨੇ ਫਿਰ ਗੁਰੂ ਦੀ ਕਥਾ ਸੁਣਨ ਦਾ ਚਾਹੋ, ਤੇ ਕਹਿੰਦੇ ਜਾਓ ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਓ।
ਗੁਰ ਅੰਗਦ ਸ੍ਰੀ ਮੁਖ ਗਯੋ ਅਭੀ ਇਤਿਹਾਸ ਸੁਣਾਓ।
ਸਾਹਿਬ ਜੀ ਕਹਿਣ ਲੱਗੇ, ਭਾਈ ਬਾਲਾ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ ਸੁਣਾਓ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਸੁਣਾਓ।
ਸ੍ਰੀ ਨਾਨਕ ਕੇ ਜਨਮ ਤੇ ਅਕਲ ਕਥਾ ਸਮਝਾਓ।
ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਲੈ ਕੇ ਉਹਨਾਂ ਦੇ ਪ੍ਰਕਾਸ਼ ਧਾਰਨ ਦੀ ਕਥਾ ਵੀ, ਉਸ ਪ੍ਰਕਾਸ਼ ਧਾਰਨ ਤੋਂ ਬਾਅਦ ਦੀ ਫਿਰ ਕਥਾ ਉਹ ਆਪ ਦੀ ਕਿਰਪਾ ਕਰਕੇ ਸੁਣਾ। ਉਹ ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਣੀ ਸ਼ੁਰੂ ਕਰ ਲੈ, ਉਹ ਕਥਾ ਦੀ ਭੂਮਿਕਾ ਅੱਗੇ ਅੱਗੇ ਵਧਣੀ ਜਾ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਉਹ ਪਵਿੱਤਰ ਇਤਿਹਾਸ ਗੁਰੂ ਅੰਗਦ ਸਾਹਿਬ ਹੋਰ ਵੀ ਬੇਅੰਤ ਗੁਰੂ ਕੇ ਸਿੱਖ ਸੁਣ ਰਹੇ ਨੇ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਵੀ ਕਤਨ ਕਰਨ ਨੂੰ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਦੇ ਇਤਿਹਾਸ ਅਸੀਂ ਪੜ੍ਹ ਸੁਣ ਸਕਵਾ, ਤੇ ਸਾਨੂੰ ਇਹ ਇਤਿਹਾਸ ਦਾ ਸੋਮਾ ਪ੍ਰਾਪਤ ਹੋ ਸਕਿਆ। ਗੁਰੂ ਸਾਹਿਬ ਦਾ ਜਗ ਕਤਨ ਕਰਦਿਆਂ ਹੋਇਆ ਹੋਈਆਂ ਭੁੱਲਾਂ ਚੁੱਕਾਂ ਦੀ ਕਿਰਪਾ ਕਰਨੀ ਜੀ। ਜਿਸ ਪਿਆਰੇ ਸਿਉਂਦੇ